Tevarochya Tumkarta Sachyar Mendasa Jo प्रतपालक नायक खसम हमारे निमक निमक तुम ही प्रतपालो हम बारक तुम रेता जेवा एक कवन गुन कहिए बेशुमार बेअंत सुहा तेरो अंत ना के नहीं लिए बेशुमार बेअंत स्वामी तेरो अंत ना के नहीं लिए खंडो अनक विदेश समझाव को हम अज्ञान अलप मत थोरी तुम आपन बिरद रखा तुमरी शरण तुम्हारी आशा तुम ही सजन सुखेले राखो राखन खार दयाला नानक कर के गो परम सत्कार योग गुरु स्वारी सात संग जियो सतगुरां दी अपार मेर सदका आप जी दूर नेड़े तो चल सतगुरां दी दरबार अंदर गुरु दियां खुशियां प्राप्त करन लई अपने जीवन नूं निरंकार दे चरणां विच सुरती करके जोड़न लई उस मालक दी रहमत प्राप्त करन लई गुरु नानक पिता महाराज जी दी हजूरी विच रोज दी तरह अज भी जुड़े हो गुरु करदास श्रद्धालु परिवार सरदार जिंदर सिंह जी जिन्हां नूं निरंकार दा शुकराना अदा करदियां जो सतगुरु दी हजूरी 25 वरे पहलां आनंद कारज होए निरंकार दे शुकराने खेत अज लंगरां दी सेवा लै रहे हन गुरु कृपा करे परिवार दा परस्पर प्यार ते सतगुरु अपने चरणां नाल प्यार बनावे आओ असी सारे ब्रीफ अनुवाद पिता जी की सिफ तो सलाह जिवें सतगुरु ने शुरू करवाईए उस दे प्यार दी खेड गुरु नानक दे घर ते रहमता वाली खेड दी विचार प्रारंभ कीती। आओ सारे मिल के पते बुलाओ अदब नाल आखो जी वाहिगुरु जी का खालसा वाहिगुरु जी की फतेह। सतगुरु जी का पवित्र बचन है भई ए जिहड़ी निरंकार के नाल आत्मा की खेड ए कठिन ते बड़ी मुश्किल ते औखी खेड है। सतगुरु जी ने सारे पक्ष दसे ने किधरे आखदे ने ऐसी खेल कर प्यारी पहले दिन कहिंदे सी खेल प्यारी आ वाहिगुरु दे रस्ते ते चलना इस रस्ते ते चल के प्राप्तियां नूं तक के कहिंदे इह खेल प्यारी है। अज मेरे सतगुरु गुरु तेग बहादुर साहिब जी ने इस खेल बारे एक बचन कहा है। ओ कहिंदे साधो मन का मान त्यागो काम क्रोध संगत दुर्जन की ता ते अहनिस पागो रखाओ सुख दुख दोनों समकर जाने और मान अपमाना हर सोग ते रहे अतीता तिन जग तत पछाना उस्तत निंदा दो त्यागे खोजे पद निर्वाणा जन नानक ए खेल कठिन है किन को गुरमुख जाना। अज गरीब नवाज पिता जी कहिंदे ए आत्मा ते परमात्मा दी मिलाप दी खेड बड़ी कठिन उच्चे कह रहे सन खेल खर प्यारी कै। किधरे गुरु अमरदास पिता जी ने इस खेड की तुलना की खन्यो तिखे वालो निके एक मार्ग जाना कहिंदे जिवें किसी आदमी ने खंडा तिखा हुंदा है ना उहदे उपर चलना होवे सड़क ते चलना सौखा है डंडी ते चलना उहदे तो थोड़ा जा औखा है माड़ा जा पैर तिलकिया ते किसी खड्ड विच डिगांगे ते जे भला एक खंडे दी तिखी धार ते चलना होवे ते कितना औखा है। गुरु अमरदास पिता जी महाराज कहिंदे जे उस दी समझ ना पवे ते वाल ते निरंकार ने हर किसे नूं लाए ने अपने वालां दे दीदार ते करदे होना कहन लगे वाल भी अजे मोटा है इस तों भी बारीक रस्ता है जिहदे ते सिखी कमान ते तुरना पैंदा है जिहदे ते निरंकार नूं मिलन जाणा होवे ना जिहड़ा उहदे घर तों रस्ता जांदा साहिब कहिंदे ओह वाल तों भी निक्का जे जिहदे ते तुहानूं तुर के तुसीं जाणा है। जरा इस गल को विचार के असि इस वार बड़ी बरीकी नाल सतगुरु जी की कृपा नाल तुरे आ पे इना विचारां नूं गुरु की बात नूं विचारीए। साध संगत ये शरीर ता खंडे दी तिखी धार ते चल नहीं सकदा तिन वाल तो निके किसे अस्थान ते चलेगा ये मार्ग सुरती दा सुरती कै मार्ग चल कै सुरती ने चलना इस रस्ते ते प्यारे हो खंडे दी तिखी धार ते जां साध संगत उन्हां ने चलना वाल तो निके रस्ते ते इनू सतगुरु जी खेल कठिन आख देखन ए औखी खेड गुरु के प्यारे इनू सतगुरु जी इनू आखदे कारण शरीर दा नहीं ए सुरती दा मार्ग है सुरती दा। गरीब अनुवाद पातशाह महाराज जी ने भला इस खेड नू कठिन क्यों बनाया है सवाल ए नहीं प्यो ने खेड कठिन बनाई है जिन्नी को वड्डी प्राप्ति करना चाहुंदा है गुरु के प्यारे हो ओनू ओना के औखे सफरा विचो गुजरने पैंदा है जे तुसी इथो घर तक जाना है ते ओना सुचेत होण की लोड़ नहीं जेकर तुसा ने कोई 500-700 मील जाना है ते एकदम तुहाडे कोल तैयारी दे साधन वधणगे अपना खर्चा भी तकोगे राह भी वेखना पवेगा ठंड ते गर्मी का भी ध्यान करना पवेगा जे तां केवल सतगुरु कोल आके अरदास करके ਕੁਛ ਮੰਗਣਾ ਤੇ ਮੰਗ ਕੇ ਚਲੇ ਜਾਣਾ, ਫਿਰ ਕੁਝ ਵੀ ਨਹੀਂ ਕਰਨ ਦੀ ਲੋੜ ਤੇ ਬਹੁਤੀ ਦੁਨੀਆਂ ਚ ਹੀ ਖਲੋਤੀ ਹੈ। ਮਰਜ਼ੀ ਨਾਲ ਆਉਂਦੇ ਨੇ ਗੁਰੂ ਕੋਲ, ਮਰਜ਼ੀ ਨਾਲ ਚਲੇ ਗਏ, ਮਰਜ਼ੀ ਨਾਲ ਕੀ ਗੁਰੂ ਕੀ ਸੰਗਤ ਵਿੱਚ ਬੈਠੇ, ਜਦੋਂ ਜੀ ਕੀਤਾ ਉੱਠ ਕੇ ਚਲੇ ਗਏ। ਜਾਂ ਉੱਠਣ ਤੋਂ ਭਾਵ ਇਹ ਨਹੀਂ ਕਿ ਕਥਾ ਕੀਰਤਨ ਦੇ ਵਿੱਚੋਂ ਮੈਂ ਗੱਲ ਕਰਦੇ ਹਾਂ, ਆਪਣੀ ਮਰਜ਼ੀ ਨਾਲ ਸਤਿਗੁਰੂ ਕੋਲ ਆ ਕੇ ਚਲੇ ਜਾਣਾ, ਇਹਦੇ ਨਾਲ ਜ਼ਿੰਦਗੀ ਭਰ ਗੁਰੂ ਕੋਲ ਆਉਂਦੇ ਰਹੀ, ਇਹ ਜ਼ਿੰਦਗੀ ਚ ਕੋਈ ਤਬਦੀਲੀ ਨਹੀਂ ਆਉਣੀ। ਜਿਸ ਰਸਤੇ ਦੀ ਸਮਝ ਨਹੀਂ ਪਈ, ਸਾਹਿਬ ਕਹਿੰਦੇ ਸਭ ਤੋਂ ਪਹਿਲਾਂ ਖਾਲਸਿਕ ਨੂੰ ਇਹ ਯਾਦ ਹੋ ਜਾਵੇ ਵੀ ਮੈਂ ਜਗਤ ਤੇ ਆਇਆ ਕਿਉਂ ਹਾਂ, ਤੇ ਇਸ ਤੋਂ ਬਾਅਦ ਇਹਨੂੰ ਇਹ ਚੇਤਾ ਹੋਵੇ ਮੈਂ ਜਾਣਾ ਕਿੱਥੇ ਹੈ। ਤੀਜਾ ਨੂੰ ਇਹ ਚੇਤਾ ਹੋਵੇ ਕਿ ਜਾਣਾ ਕਿਹੜੇ ਤਰੀਕੇ ਦੇ ਨਾਲ, ਕਿਹੜਾ ਢੰਗ, ਕਿਹੜੀ ਵਿਧੀ ਅਪਣਾਉਣੀ, ਕੁਸਾ ਨੇ ਇੱਥੋਂ ਦੂਰ ਦੁਰਾਡੇ ਕਿਸ ਸ਼ਹਿਰ ਵਿੱਚ ਜਾਣਾ ਏ, ਇਹ ਤਾਂ ਫੈਸਲਾ ਕਰੋਗੇ ਨਾ ਕੋਈ ਕਿੱਥੇ ਜਾਣਾ, ਮੰਜ਼ਿਲ ਪਹਿਲਾਂ ਮਿੱਚ ਦਿਓ। ਦੂਸਰਾ ਹੈ ਕੋਈ ਉਹਦੇ ਲਈ ਸਾਧਨ ਕਿਹੜਾ ਵਰਤਣਾ ਹੈ, ਬਾਈ ਰੋਡ ਸੜਕ ਦੇ ਰਾਹੀਂ ਜਾਣਾ, ਹਵਾਈ ਜਹਾਜ਼ ਦੇ ਰਾਹੀਂ ਜਾਣਾ, ਸਮੁੰਦਰੀ ਬੇੜੇ ਦੇ ਰਾਹੀਂ ਜਾਣਾ, ਸਾਧ ਸੰਗਤ, ਤੇ ਜੇ ਇਹਨਾਂ ਚੋਂ ਚੋਣ ਕਰਾਂਗੇ ਪਹਿਲਾਂ ਤੇ ਸਾਧਨ ਕਿਹੜਾ ਅਪਣਾਉਣਾ, ਫਿਰ ਓਨੀ ਕੁ ਪੂੰਜੀ ਵੀ ਕੋਲ ਚਾਹੀਦੀ ਹੈ ਜੇ ਉਹਦੀ ਸਵਾਰਥੀ ਕਰਨੀ ਹੈ। ਜਿਹੜਾ ਵਿਚਾਰ ਨਾਲ ਧੀਰਕ ਨਾਲ ਇਸ ਗੱਲ ਨੂੰ, ਜੇ ਸਾਧ ਸੰਗਤ ਮੰਜ਼ਿਲ ਹੈ ਵੀ ਅਸੀਂ ਆਏ ਹਾਂ ਪਰਮਾਤਮਾ ਨੂੰ ਮਿਲਣ, ਹੁਣ ਜੇ ਉਹਨੂੰ ਮਿਲਣਾ ਏ ਤੇ ਸਾਹਿਬ ਕਹਿੰਦੇ ਉਹਦੇ ਲਈ ਜਿਹੜਾ ਸਾਧਨ ਅਪਣਾਉਣਾ ਹੈ ਨਾ, ਉਹਦੇ ਲਈ ਚੇਤਾ ਰੱਖਿਆ ਜੇ ਕੱਲੇ ਨਾ ਇਸ ਰਾਹ ਤੇ ਤੁਰਿਆ ਜੇ। ਜੇ ਕੋਈ ਕੱਲਾ ਆਦਮੀ ਪਾਠ ਕਰ ਰਿਹਾ ਦਿਨ ਰਾਤ, ਸੇਵਾ ਵੀ ਉਹ ਕਮਾਉਂਦਾ ਏ, ਪਰ ਜੇਕਰ ਉਹ ਗੁਰੂ ਵਾਲਾ ਨਹੀਂ ਬਣਿਆ ਤੇ ਉਹ ਇਕੱਲਾ ਜੇ ਸਾਧ ਸੰਗ ਗੁਰੂ ਵਾਲੇ ਬਣ ਕੇ, ਮੈਂ ਪਰਸੋਂ ਵੀ ਬੇਨਤੀ ਕੀਤੀ ਸੀ, ਇਹ ਨਾ ਸੋਚਿਆ ਕਰੋ ਕਿ ਕੌਮ ਦੀ ਗਿਣਤੀ ਅਸਾਂ ਵਧਾਣੀ, ਅਸੀਂ ਤਾਂ ਕਹਿੰਦੇ ਆ ਕਿ ਗੁਰੂ ਵਾਲੇ ਬਣਨਾ ਚਾਹੀਦਾ, ਇਹ ਨਹੀਂ ਅਸੀਂ ਇਸ ਦੱਸ ਸਕੀਏ ਸਟੇਜ ਤੋਂ ਇਹ ਫਲਾਣੇ ਆਦਮੀ ਦੇ ਕਥਾ ਕੀਰਤਨ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਲੋਕਾਂ ਨੇ ਅੰਮ੍ਰਿਤ ਪਾਨ ਕੀਤਾ, ਇਹ ਤਾਂ ਪਿਆਰੇ ਛੱਲੇ ਦੀਆਂ ਉਤਸ਼ਾਹ ਦੇਣ ਵਾਲੀਆਂ ਗੱਲਾਂ ਤੇ ਕਹਿਣ, ਪਰ ਸੱਚ ਕੁਝ ਹੋਰ ਜੇ, ਇਹਦੇ ਤੋਂ ਪਰੇ ਵੇਖੋ। ਇਹ ਤੇ ਚਾਹ ਹੈ ਨਾ, ਜਦੋਂ ਇੱਕ ਸੁਖੀ ਹੁੰਦਾ ਉਹਦਾ ਚਾਹ ਬਾਕੀ ਵੀ ਮੇਰੇ ਵੀਰ ਭੈਣ ਗੁਰੂ ਨਾਲ ਜੁੜਨ ਤੋਂ ਸੁਖੀ ਹੋਣ, ਇਹ ਸਾਡਾ ਚਾਹ ਹੈ। ਪਰ ਸਭ ਤੋਂ ਜ਼ਰੂਰੀ ਗੱਲ ਤੇ ਵੇਖਣੀ ਹੈ ਬਈ ਇਹਦੀ ਲੋੜ ਕਿਉਂ ਹੈ ਸਾਧ ਸੰਗ। ਮੇਰੇ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਤੋਂ ਬਗੈਰ ਇਸ ਰਸਤੇ ਤੇ ਕਦੇ ਨਾ ਚੱਲਣਾ, ਚੱਲਣਾ ਤੇ ਭਲਾ ਏ ਪਰ ਉਹ ਕਿਸੇ ਮੰਜ਼ਿਲ ਤੇ ਨਹੀਂ ਪਹੁੰਚੋਗੇ। ਐਵੇਂ ਦੋ ਚਾਰ ਕਦਮ ਤੁਰਾਂਗੇ ਤਸੱਲੀ ਮਨ ਉਹ ਹੋ ਜਾਏਗੀ ਮੈਂ ਚੱਲ ਰਿਹਾ ਵਾ, ਸਾਹਿਬ ਕਹਿੰਦੇ ਨੇ। ਤੇ ਤੀਸਰਾ ਬਚਨ ਮੈਂ ਕਹਿਣ ਲੱਗਾ ਸਾਂ, ਜਦੋਂ ਇਸ ਰਸਤੇ ਤੇ ਚੱਲਣਾ ਏ ਨਾ ਤੇ ਉਹਦੇ ਵਾਸਤੇ ਸਾਡੇ ਕੋਲ ਪੂੰਜੀ ਵੀ ਚਾਹੀਦੀ ਏ। ਇਹ ਤਾਂ ਨੀ ਨਾ ਤੁਸੀਂ ਓਦਾਂ ਹੀ ਏਅਰਪੋਰਟ ਤੇ ਜਾ ਕੇ ਜਹਾਜ਼ ਵਿੱਚ ਬਹਿ ਜਾਓਗੇ, ਕੁਝ ਖਰਚਾ ਕਰੋਗੇ ਤੇ ਫਿਰ ਕੋਈ ਇਜਾਜ਼ਤ ਮਿਲੇਗੀ। ਸਾਧ ਸੰਗ ਸਾਹਿਬ ਕਹਿੰਦੇ ਗੁਰੂ ਕੋਲ ਆ ਕੇ ਗੁਰੂ ਵਾਲੇ ਬਣ ਜਾਣਾ, ਇਹ ਤਾਂ ਇੱਕ ਕੇਵਲ ਸਾਨੂੰ ਸਾਧਨ ਮਿਲ ਗਿਆ ਕਿ ਗੁਰੂ ਨੇ ਬਾਂਹ ਪਕੜੇ, ਪਰ ਹੁਣ ਜੇ ਸੇਵਾ ਤੇ ਸਿਮਰਨ ਦੀ ਕਮਾਈ ਦੀ ਪੂੰਜੀ ਬਣਾਵਾਂਗੇ ਤੇ ਰੱਬ ਦੇ ਘਰ ਵੱਲ, ਨਹੀਂ ਤੇ ਜਿੱਥੋਂ ਤੁਰੇ ਸਾਂ ਉੱਚੇ ਰੁਕੇ ਰਹਾਂਗੇ। ਉਹ ਪਰ ਉਹ ਤੁਰਨਾ ਕੀ ਏ ਤੇ ਰੁਕਣਾ ਕੀ ਏ, ਇਹਨੂੰ ਖੇਲ ਕਠਨ ਕਿਉਂ ਕਿਹਾ ਗਿਆ, ਇਸ ਦਾ ਮੈਂ ਬਚਨ ਤੁਹਾਡੇ ਨਾਲ ਗੁਰੂ ਕਾ ਸਾਂਝਾ ਕਰਨ ਲੱਗਾ। ਸਾਹਿਬ ਕਹਿੰਦੇ ਜਿਹੜੀ ਖੇਲ ਕਠਨ ਕਿਉਂ ਹੈ, ਜਦੋਂ ਕੋਈ ਸਤਿਗੁਰੂ ਜੀ ਨਾਲ ਜੁੜਦਾ ਹੈ, ਉਹ ਸੇਵਾ ਸਿਮਰਨ ਕਰਦਾ, ਕੱਲ ਬੇਨਤੀ ਕੀਤੀ ਸੀ ਗੁਣ ਗਾਣ ਦੀ, ਗੁਣ ਗਾਏ ਮਹਿਲ ਉਤਰੇ ਗੇ, ਹੋਏਗਾ ਕਿ ਸਾਹਿਬ ਕਹਿੰਦੇ ਇਸ ਰਸਤੇ ਤੇ ਆਓ ਤੁਹਾਨੂੰ ਦੱਸੀਏ ਔਖਾ ਕਿਉਂ ਕਹਿੰਦੇ ਨੇ ਇਸ ਮਾਰਗ ਨੂੰ। ਕਹਿੰਦੇ ਸਭ ਤੋਂ ਪਹਿਲਾਂ ਇਹ ਸਾਧੋ ਮਨ ਕਾ ਮਾਨ ਤਿਆਗੋ। ਇੱਥੇ ਸਾਧੂ ਸ਼ਬਦ ਉਹਨਾਂ ਲਈ ਨਹੀਂ ਵਰਤਿਆ ਜਿਹੜੇ ਘਰ ਬਾਰ ਛੱਡ ਕੇ ਕੇਵਲ ਸਾਧਨਾ ਚ ਲੱਗੇ ਹੋਏ ਨੇ। ਜਿਹੜਾ ਵੀ ਕੋਈ ਸਾਧਨਾ ਕਰਕੇ ਭਾਵੇਂ ਗ੍ਰਸਤ ਵਿੱਚ ਰਹਿ ਕੇ, ਗ੍ਰਸਤ ਤੋਂ ਬਾਹਰ ਹੋ ਕੇ ਉਹ ਕੰਮ ਕਾਰ ਕਰਕੇ, ਚਾਹੇ ਉਹਨੇ ਕੰਮ ਛੱਡ ਕੇ ਕਰਦਾ ਹੈ, ਇਹ ਉਹਦੀ ਮਰਜ਼ੀ, ਪਰ ਜਿਹੜਾ ਸਾਧਨਾ ਵਿੱਚ ਲੱਗ ਕੇ ਜਿਹੜਾ ਚਾਹੁੰਦਾ ਮੈਂ ਅੰਦਰ ਨੂੰ ਸਾਧਾਂ, ਸਾਹਿਬ ਉਹਨੂੰ ਸਾਧੋ ਕਹਿੰਦੇ ਨੇ। ਕਹਿੰਦੇ ਸਾਧਨਾ ਕਰਨ ਵਾਲਿਓ, ਮੇਰੇ ਰਸਤੇ ਤੇ ਤੁਰਨ ਵਾਲਿਓ, ਆਓ ਤੁਹਾਨੂੰ ਦੱਸਾਂ ਇਸ ਰਸਤੇ ਤੇ ਕੋਈ ਚੀਜ਼ਾਂ ਛੱਡਣੀਆਂ ਨੇ ਜਿਹੜੀਆਂ ਤੁਹਾਨੂੰ ਰਸਤੇ ਚ ਦੁੱਖਦਾਈ ਸਾਬਤ ਹੋ ਕੇ ਮੰਜ਼ਿਲ ਤੇ ਨਹੀਂ ਪਹੁੰਚਣ ਦੇਣਗੀਆਂ। ਉਹ ਸਭ ਤੋਂ ਪਹਿਲਾਂ ਬੱਚੇ ਨੇ ਮਨ ਦਾ ਮਾਨ ਤਿਆਗੋ। ਤਨ ਦਾ ਮਾਨ ਇਹਨੇ ਕਿਹਾ, ਮਨ ਦਾ ਮਾਨ ਏ, ਤੁਹਾਨੂੰ ਬੜੇ ਘੱਟ ਲੋਕ ਮਿਲਣਗੇ ਜਿਹੜੇ ਇਹ ਕਹਿਣ ਕਿ ਮੇਰਾ ਸਰੀਰ ਕਿਤਨਾ ਤਗੜਾ ਏ, ਜਾਂ ਸਾਧ ਸੰਗਤ ਉਹ ਬਾਹਰਲੀ ਗੱਲ ਘੱਟ ਕਰਨਗੇ ਦੂਸਰੇ ਤੋਂ ਡਰਦੇ, ਪਰ ਜਿਹੜਾ ਮਨ ਦਾ ਮਾਨ ਏ ਨਾ, ਇਹ ਤਾਂ ਸੰਸਾਰ ਭਰਿਆ ਪਿਆ ਅੰਦਰੋਂ ਇਹਦੇ ਨਾਲ, ਇਹਨੂੰ ਹੁਣ ਤਿਆਗਣਾ। ਸਾਹਿਬ ਕਹਿੰਦੇ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾ ਤੇ ਅਹਿਨਸ ਭਾਗੋ। ਬੰਦਗੀ ਕਰ ਕਰਕੇ ਨਾ, ਇਹ ਨਹੀਂ ਵੀ ਸਵੇਰੇ ਵੀ ਪਾਠ ਕੀਤਾ ਸ਼ਾਮ ਨੂੰ ਵੀ ਕੀਤਾ, ਛੱਡਣ ਦੀ ਕੋਈ ਅੰਦਰ ਲਾਲਸਾ ਹੀ ਨਾ ਬਣੇ। ਸਾਹਿਬ ਕਹਿੰਦੇ ਜੋ ਅਰਦਾਸਾਂ ਨਿਕਲਣ ਵੀ ਮੇਰੇ ਮਨ ਵਿੱਚੋਂ, ਖੇ ਦਾਤਾ ਤਾਂ ਕ੍ਰੋਧ ਤੇ ਅਹੰਕਾਰ ਘਟੇ। ਸਾਹਿਬ ਤੇ ਕਹਿੰਦੇ ਅਹਿਨਸ ਦਾ ਅਰਥ ਕੀ ਹੁੰਦਾ, ਦਿਨ ਰਾਤ ਇਹਨਾਂ ਤੋਂ ਦੂਰ ਭੱਜਣਾ ਏ, ਤੇ ਜੇ ਮਨ ਤੇ ਪਹਿਰਾ ਨਹੀਂ ਦਿਆਂਗੇ ਤੇ ਸਾਧ ਸੰਗਤ ਇਹ ਵੀ ਆਈ ਜਾਣਗੇ, ਪਾਠ ਵੀ ਕਰੀ ਜਾਣਗੇ, ਬਸ ਇਹ ਐਸਾ ਹੋਏਗਾ ਜਿਵੇਂ ਕੋਈ ਆਦਮੀ ਬੇੜੀ ਵਿੱਚ ਬੈਠਾ ਏ, ਦੋ ਚੱਪੂ ਮਾਰਨ ਦੀ ਬਜਾਏ ਇੱਕ ਮਾਰੇ ਚੱਪੂ, ਚੱਪੂ ਤੇ ਵੱਜ ਰਿਹਾ ਪਰ ਬੇੜੀ ਉਹ ਚ ਘੁੰਮੇਗੀ, ਕਾਂ ਨਹੀਂ ਤੁਰੇਗੀ। ਜਿਹੜੇ ਬੰਦੇ ਇਹਨੂੰ ਕਹਿੰਦੇ ਨੇ ਧਾਰਮਿਕ ਬੋਲੀ ਅੰਦਰ, ਸੁੱਤਿਆਂ ਸੁੱਤਿਆਂ ਸੇਵਾ ਸਿਮਰਨ ਤੇ ਗੁਰੂ ਕੋਲ ਆਉਣਾ, ਜਾਗਣਾ ਨਾ, ਹੋਸ਼ ਕੋਈ ਨਹੀਂ, ਅਸੀਂ ਕੀ ਕਰ ਰਹੇ ਹਾਂ, ਕੇਵਲ ਇੱਕ ਲਕੀਰ ਦੇ ਫਕੀਰ ਬਣ, ਨਿਤਨੇਮ ਕਿਹਾ ਸੀ ਜੇ ਅਸੀਂ ਕਰਦੇ ਹਾਂ ਤਾਂ ਹੀ ਤਾਂ ਸਾਨੂੰ ਪ੍ਰਾਪਤੀਆਂ ਨੇ ਵੱਡੀਆਂ ਹੁੰਦੀਆਂ, ਜਿਨ੍ਹਾਂ ਦਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਇੱਕ ਸ਼ਬਦ ਵਿੱਚ ਜ਼ਿਕਰ ਕਰਦੇ। ਹੁਣ ਤੁਸੀਂ ਕੀਰਤਨ ਦਾ ਅੱਜ ਹੀ ਸ਼ਬਦ ਲੈ ਲਵੋ, ਭਾਈ ਸਾਹਿਬ ਜੀ ਨੇ ਪੜਿਆ ਏ, ਕਹਿੰਦੇ ਇੱਕ ਐਖੋ ਜੀ ਹਸਤੀ ਨੂੰ ਮਿਲਣ ਦੀ ਚਾਹ ਪੈਦਾ ਕਰੋ। ਵਿਚਾਰੋ ਦੇ ਅਰਥ ਹੋਰ ਤਾਂ ਨਹੀਂ ਨਾ ਕੋਈ ਕੱਢੋਗੇ, ਤੇ ਖਰਜਨ ਖਰ ਮੇਤੋ ਖਮ ਪਿਆਰੇ, ਮੇਰੇ ਪਿਆਰੇ ਵਾਹਿਗੁਰੂ ਮੈਨੂੰ ਐਖੋ ਜਾ ਖਰੀ ਦਾ ਜਨ ਮਿਲਾ ਦੇ ਇੱਕ ਵਾਰ, ਜਿਤ ਮਿਲਿਆ ਦੁੱਖ ਜਾਏ ਕੁਮਾਰੇ, ਜਿਹਨੂੰ ਮਿਲਣ ਨਾਲ ਮੇਰੇ ਦੁੱਖ ਦੂਰ ਹੋ ਜਾਣ। ਕਦੇ ਇਹ ਅੰਦਰ ਆਸਾ ਬਣੀਏ ਸਾਧ ਸੰਗਤ, ਇਸ ਆਸਾ ਨੂੰ ਅਸੀਂ ਕੁੱਟ ਕੁੱਟ ਕੇ ਥੱਲੇ ਦਬਾ ਦਿੰਦੇ ਹਾਂ, ਕੋਈ ਕਵੇ ਸਹੀ ਹਰਜਨ ਨੂੰ ਮਿਲਣ ਨੂੰ, ਅਸੀਂ ਵੱਡਾ ਸਾਰਾ ਸਾਡਾ ਜਵਾਬ ਹੋਏਗਾ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਸੀਂ ਕਿਸੇ ਹੋਰ ਨੂੰ ਮੰਨਦੇ ਹੀ ਨਹੀਂ। ਜਿੱਦਣ ਮੰਨ ਲਓਗੇ ਉਸ ਦਿਨ ਸ਼ਬਦ ਤੁਹਾਡੇ ਮੂੰਹ ਚੋਂ ਨਿਕਲਣਾ ਹੀ ਨਹੀਂ। ਇਹ ਉਹਨਾਂ ਚਿਹਰੀਏ ਅਜੇ ਮੰਨਦੇ ਨਹੀਂ ਆ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ, ਸਾਨੂੰ ਕਹਿਣਾ ਪੈਂਦਾ ਕਿ ਮੈਂ ਮੰਨਦਾ ਵਾਂ। ਬੱਚੇ ਨੇ ਕਦੇ ਸ਼ਹਿਰ ਚ ਖਲੋ ਕੇ ਨਹੀਂ ਕਿਹਾ ਮੈਂ ਇਹਦਾ ਹੀ ਪੁੱਤਰ ਹਾਂ, ਜਦੋਂ ਉਹ ਕਹਿੰਦਾ ਚਾਰ ਵਾਰੀ ਲੋਕੀ ਸ਼ੱਕ ਕਰਦੇ ਨੇ, ਇਹ ਇਹਦਾ ਨਹੀਂ ਹੋਣਾ, ਇਹ ਜਾਣ ਕੇ ਕਹਿ ਰਿਹਾ ਪੁੱਤਰ ਹੈ। ਜਿਹੜਾ ਸੱਚਮੁੱਚ ਪੁੱਤਰ ਏ ਉਹਨੂੰ ਜ਼ੋਰ ਦੇ ਕੇ ਕਹਿਣ ਦੀ ਲੋੜ ਨਹੀਂ ਕਦੇ ਪਵੇਗੀ, ਸਹਿਜ ਸੁਭਾਅ ਪਤਾ ਹੀ ਏ। ਹਾਂ ਕੋਈ ਪੁੱਛੇਗਾ ਤੇ ਪਿਆਰ ਨਾਲ ਕਵੇਗਾ ਮੇਰੇ ਪਿਤਾ ਦਾ ਨਾਮ ਕੇਵੇ ਜੀ, ਮੈਂ ਫਲਾਣਾ ਸਿੰਘ ਦਾ ਪੁੱਤਰ ਹਾਂ, ਫਲਾਣੀ ਮਾਂ ਦਾ ਜਾਇਆ ਵਾਂ। ਸਾਧ ਸੰਗਤ ਹੁਣ ਸਤਿਗੁਰੂ ਕਹਿੰਦੇ ਐਖੋ ਜੇ ਖਰਜਣ ਦੀ ਤਲਾਸ਼ ਕਰ, ਜਿਹਨੂੰ ਮਿਲਦਿਆਂ ਸਾਰ ਤੇਰੇ ਦੁੱਖੜੇ ਦੂਰ ਹੋ ਜਾਣਗੇ। ਜਦੋਂ ਕੋਈ ਪੂਰਾ ਮਿਲਦਾ ਨਾ, ਪੂਰਾ ਗੁਰੂ ਨਾਨਕ ਦਾ ਬਖਸ਼ਿਆ, ਇਹ ਨਹੀਂ ਵੀ ਦੁੱਖ ਦੂਰ ਹੋਣ ਨੂੰ ਕੋਈ ਸਾਲ ਕੋਈ ਮਹੀਨੇ ਜਾਂ ਕੋਈ ਦਿਨ ਲੱਗਦੇ ਨੇ, ਨਹੀਂ, ਇੱਕ ਛਿੰਨ ਵਿੱਚ ਦੁੱਖਾਂ ਤੋਂ ਤੁਸੀਂ ਅਲੱਗ ਹੋ ਜਾਓਗੇ, ਇੱਕ ਛਿੰਨ ਅੰਦਰ, ਸਾਲਾਂ ਦੀ ਘੰਟਿਆਂ ਦੀ ਬਾਤ ਨਹੀਂ। ਪਰ ਸਾਧ ਸੰਗਤ ਉਹ ਮਿਲੇ ਅੰਦਰੋਂ ਭਾਵਨਾ ਨਾਲ, ਇੱਕਦਮ ਖਿਆਲ ਬਦਲ ਜਾਣਗੇ, ਹੌਲੇ ਫੁੱਲ ਹੋ ਜਾਓਗੇ, ਜਿਵੇਂ ਕੋਈ ਦੁੱਖ ਮੇਰੀ ਜ਼ਿੰਦਗੀ ਚ ਕਦੇ ਆਇਆ ਹੀ ਨਹੀਂ। ਕਹਿ ਇਹ ਬਚਨ ਗੁਰੂ ਰਾਮਦਾਸ ਸਾਹਿਬ ਜੀ ਦੇ ਗੌੜੀ ਰਾਗ ਦੇ ਅੰਦਰ ਗੁਰੂ ਸਵਾਰਿਓ। ਕਦਰੇ ਸਮਾਂ ਮਿਲੇ ਤੇ ਬੇਸ਼ਕ ਸਹਿਜ ਪਾਠ ਨੂੰ ਦਰਸ਼ਨ ਕਰਿਆ ਜੇ। ਸਾਹਿਬਾਂ ਨੇ ਨਾ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਮਿਲੇ ਨੇ, ਕਹਿੰਦੇ ਮਾਂ ਨੂੰ ਪੁੱਤ ਮਿਲਿਆ ਤੇ ਜਦੋਂ ਉਹ ਪੁੱਤ ਉਹਦੇ ਸਾਹਮਣੇ ਖਾਂਦਾ ਪੀਂਦਾ ਏ, ਮਾਂ ਨੂੰ ਖੁਸ਼ੀ ਹੁੰਦੀ। ਕਹਿ ਮੱਛੀ ਨੂੰ ਪਾਣੀ ਵਿੱਚ ਪਾਣੀ ਮਿਲਿਆ ਉਹ ਬੜੀ ਖੁਸ਼ ਏ, ਤੇ ਕਹਿੰਦੇ ਉਹ ਜਿਹੜੇ ਸਤਿਗੁਰੂ ਦੇ ਚਰਨਾਂ ਚ ਤੁਸੀਂ ਆ ਕੇ ਬਹਿੰਦੇ ਹੋ ਨਾ, ਉਹਨੂੰ ਖੁਸ਼ੀ ਉਸ ਦਿਨ ਹੁੰਦੀ ਏ ਜਿਸ ਦਿਨ ਗੁਰੂ ਕੇ ਸਿੱਖ ਦੇ ਮੂੰਹ ਵਿੱਚ ਪਰਮੇਸ਼ਰ ਦਾ ਨਾਮ ਪੈਂਦਾ ਹੈ। ਨਾਮ ਤੁਹਾਡੇ ਮੂੰਹ ਵਿੱਚ ਖੁਸ਼ ਹੋ ਗਿਆ ਸਤਿਗੁਰੂ, ਤੇ ਤੁਹਾਨੂੰ ਪਤਾ ਹੈ ਜਦੋਂ ਸਤਿਗੁਰੂ ਖੁਸ਼ ਹੋ ਜਾਏ ਨਾ, ਉਦੋਂ ਵਾਹਿਗੁਰੂ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ। ਮੇਰੇ ਸਤਿਗੁਰਾਂ ਦੇ ਇਹ ਬਚਨ ਨੇ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਹਾਏ, ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਸਤਿਗੁਰੂ ਜੀ ਨੇ ਇੱਕ ਇੱਕ ਚੀਜ਼ ਨੂੰ ਗਿਣਾਇਆ ਹੈ, ਗੁਰੂ ਸਵਾਰਿਓ, ਮੈਂ ਬੇਨਤੀ ਕਰ ਰਿਹਾ ਸਾਂ ਹਰੀ ਜਨ ਦਾ ਮਿਲਣਾ। ਜਦੋਂ ਕੋਈ ਵਾਹਿਗੁਰੂ ਜਿਹੜੇ ਮਿਲੇ ਹੋਏ ਨੇ ਸਾਧ ਸੰਗਤ, ਉਹਨਾਂ ਬਾਰੇ ਕਹਿੰਦੇ ਜਿਵੇਂ ਗਾਂ ਬੱਚੇ ਨੂੰ ਮਿਲੀ ਹੈ ਨਾ, ਬੜੀ ਖੁਸ਼ ਹੈ। ਪਤਨੀ ਧਰਮ ਸੁਪਤਨੀ ਪਤੀ ਘਰ ਆ ਗਿਆ ਤੇ ਜਿਵੇਂ ਉਹ ਖੁਸ਼ ਹੈ। ਕਹਿੰਦੇ ਜਿਹੜੇ ਹਰੀ ਤੇ ਜਨ ਨੇ ਨਾ, ਉਹਨਾਂ ਨੂੰ ਖੁਸ਼ੀ ਹੁੰਦੀ ਜਦੋਂ ਵਾਹਿਗੁਰੂ ਦੀ ਯਾਦ ਆਉਂਦੀ ਉਹਨਾਂ ਦੇ ਅੰਦਰ। ਫਿਰ ਕਹਿੰਦੇ ਜਦੋਂ ਸਾਰੰਗ ਬਬੀਆ ਉਹਨੂੰ ਪਾਣੀ ਮਿਲ ਜਾਏ ਉਹ ਖੁਸ਼ ਹੈ। ਰਾਜੇ ਨੂੰ ਮਾਤਾ ਵੇਖ ਲੈ ਵੀ ਸਾਹਮਣੇ ਪਏ ਪਸਾਰਾ ਉਹ ਤਾਂ ਖੁਸ਼ ਹੈ। ਕਹਿੰਦੇ ਏਦਾਂ ਦਾ ਪਿਆਰ ਪਾਓ ਵਾਹਿਗੁਰੂ ਨਾਲ, ਉਹਦੇ ਜਨਾਂ ਦੇ ਨਾਲ, ਸਾਧ ਸੰਗਤ ਉਹਨੂੰ ਮਿਲਦਿਆਂ ਸਾਰ ਕੀ ਅੰਦਰ ਚਾਹ ਪਿਆ ਚੜ੍ਹਦਾ ਆਏਗਾ। ਸਾਹਿਬ ਗੁਰੂ ਰਾਮਦਾਸ ਪਿਤਾ ਜੀ ਬਚਨ ਕਰਦੇ ਨੇ, ਆਮ ਮਨੁੱਖ ਮਾਤਾ ਕਮਾ ਕੇ ਆਵੇ ਖੱਟੇ ਉਹਨੂੰ ਖੁਸ਼ੀ ਹੈ। ਗੁਰਸਿੱਖ ਨੂੰ ਉਦੋਂ ਅਸਲੀ ਖੁਸ਼ੀ ਮਿਲਦੀ ਜਿਸ ਦਿਨ ਗੁਰੂ ਤੇ ਗੱਲ ਲੱਗਦਾ ਹੈ। ਪਰ ਇਹਦੇ ਲੱਗਣ ਦੇ ਅੰਦਰ ਚਾਹ ਪੈਦਾ ਹੋਏਗਾ ਨਾ, ਉਸ ਦਿਨ ਗੁਰੂ ਇਹਨੂੰ ਪਹਿਲਾਂ ਆਪਣਾ ਬਖਸ਼ਿਆ ਮਿਲਾਏਗਾ, ਬਾਅਦ ਵਿੱਚ ਉਹ ਆ ਮਿਲੇਗਾ। ਇਹ ਰੱਬ ਦਾ ਕਾਨੂੰਨ ਜੇ ਪੱਕਾ, ਸਾਧ ਸੰਗਤ ਜਿਹੜਾ ਉਹਨੂੰ ਮਿਲਦਾ ਹੈ ਨਾ, ਪਹਿਲਾਂ ਉਸ ਨੂੰ ਸਿੱਧਾ ਨਹੀਂ ਜੇ ਕਦੇ ਮਿਲਦਾ, ਪਹਿਲਾਂ ਆਪਣੇ ਪਿਆਰੇ ਦਾ ਮਿਲਾਪ ਕਰਾਉਂਦੇ ਨੇ। ਛੇਵੇਂ ਪਾਤਸ਼ਾਹ ਕਹਿਣ ਲੱਗੇ ਬਾਬਾ ਗੁਰਦਿੱਤਾ ਵੱਡੇ ਪੁੱਤਰ ਨੂੰ, ਜਾ ਪੁੱਤਰ ਜੀ ਤੂੰ ਨਾ ਕੀਰਤਪੁਰ ਸਾਹਿਬ ਪਹਿਲਾਂ ਚਲਾ ਜਾ। ਸਤ ਬਚਨ ਕਾਰਨ ਕਹਿਣ ਲੱਗੇ ਉਹ ਚ ਇੱਕ ਗੁਰੂ ਪਿਆਰ ਵਿੱਚ ਜੁੜੀ ਕੋਈ ਆਤਮਾ ਭਿੱਜੀ ਹੋਏ, ਉਹ ਨਾ ਉੱਥੇ ਸਾਡੀ ਉਡੀਕ ਵਿੱਚ ਉਹਨੂੰ ਪਹਿਲੇ ਜਨਮ ਦਰਸ਼ਨ ਦੇ ਕੇ ਇਸ ਰਾਹ ਤੇ ਤੋਰ ਕੇ ਬਿਠਾਏ ਬੁੱਟਣ ਸ਼ਾਹ ਨੂੰ। ਹੁਣ ਅਸੀਂ ਜਾਵਾਂਗੇ ਤੇ ਉਹਦੇ ਕੋਲੋਂ ਉਹ ਤੇਜ ਝੱਲਿਆ ਨਹੀਂ ਜਾਣਾ, ਕਿਉਂਕਿ ਹੁਣ ਉਹਦੀ ਭਾਵਨਾ ਬਣ ਗਈ। ਤੁਸੀਂ ਵੇਖਦੇ ਹੋ ਨਾ ਆਮ ਗੱਲਾਂ ਰੋਜ਼ ਦੀਆਂ ਨੇ। ਹੁਣ ਆਪਾਂ ਹੁੰਦੇ ਹਾਂ ਸਤਿਗੁਰਾਂ ਕੋਲ, ਪੂਰਾ ਪਿਆਰ ਵੀ ਅਸੀਂ ਕਰਦੇ ਹਾਂ, ਝੁਕਦੇ ਵੀ ਹਾਂ, ਕੋਈ ਸ਼ੱਕ ਵੀ ਨਹੀਂ ਸਾਨੂੰ ਕਿਸੇ ਨੂੰ ਮਹਾਰਾਜ ਕਦੇ ਬਣਾਤੇ ਵੀ ਨਾ, ਅਸੀਂ ਆਉਂਦੇ ਹਾਂ। ਪਰ ਸਤਿਗੁਰੂ ਦੇ ਦਰਸ਼ਨ ਕਰਕੇ ਇੱਕ ਉਹ ਮਾਨੇ ਕੋਈ ਅੰਦਰ ਤਬਦੀਲੀ ਤਾਂ ਨਹੀਂ ਨਾ ਮਹਿਸੂਸ ਕਰਦਾ, ਯਤਨ ਕਰਦਾ ਆਵੇ, ਹੁੰਦੀ ਨਹੀਂ। ਪਰ ਇੱਕ ਉਹ ਨੇ ਤੁਹਾਡੇ ਵਿੱਚੋਂ ਗੁਰੂ ਕੇ ਸਿੱਖ ਜਦੋਂ ਮਿਲਦੇ ਨੇ, ਉਹ ਕਹਿੰਦੇ ਨੇ ਦੀਦਾਰ ਕਰਦਾ ਤਾਂ ਦੀਦਾਰ ਕਰਦਿਆਂ ਸਾਰ ਕੋਈ ਸੁਰਤੀ ਨੂੰ ਖਿੱਚਦਾ ਏ, ਤੇ ਖਿੱਚ ਕੇ ਜਦੋਂ ਮੱਛਾ ਟੇਕਦਾ ਤੇ ਚੁੱਕਣ ਨਹੀਂ ਦਿੰਦਾ, ਤੇ ਕਈ ਵਾਰ ਕਿਤਨਾ ਕਿਤਨਾ ਸਮਾਂ ਲੱਗ ਜਾਂਦਾ ਏ, ਅੱਖਾਂ ਰੋਂਦੀਆਂ ਨੇ ਆਪਣੇ ਆਪ ਤੇ ਸਿਰ ਚੁੱਕਿਆ ਨਹੀਂ ਜਾਂਦਾ, ਉਹਨਾਂ ਨੂੰ ਘੁਰੇ ਗੁਰੂ ਕਿਹੜੇ ਰੂਪ ਵਿੱਚ ਨਜ਼ਰ ਆਉਂਦਾ ਹੋਵੇਗਾ। ਸਾਧ ਸੰਗਤ ਉਹਨੇ ਨਹੀਂ ਬਦਲਣਾ, ਜਦੋਂ ਦੇ ਰਾਹ ਤੇ ਤੁਰਾਂਗੇ ਤੁਹਾਡੀ ਸੋਚ ਤੇ ਅੰਦਰ ਤੋਂ ਬਦਲ ਕੇ ਹਰ ਚੀਜ਼ ਦੇ ਅਰਥ ਬਦਲ ਕੇ ਰੱਖ ਦੇਗਾ। ਸਾਡੇ ਸਾਹਮਣੇ ਗੁਰੂ ਬੋਲੇ ਤੇ ਕੁਝ ਨਹੀਂ ਸੁਣਦਾ, ਭਗਤਾਂ ਦੇ ਸਾਹਮਣੇ ਕੋਈ ਕੋਇਲ ਬੋਲੇ ਤੇ ਉਹਨਾਂ ਨੂੰ ਰੱਬ ਬੋਲਦਾ ਸੁਣਾਈ ਦਿੰਦਾ ਹੈ, ਮੋਰ ਬੋਲਣ ਤੇ ਪਿਆਰਿਓ ਉਹਨਾਂ ਦੇ ਅੰਦਰ ਵਾਹਿਗੁਰੂ ਦੀ ਗੁਣਗੁਣਾਟ ਇਹ ਅਖਾਣ ਨਹੀਂ ਮਹਾਰਾਜ ਜੀ ਨੇ ਪਾਏ। ਮੋਰ ਦੀ ਆਵਾਜ਼ ਜਿਵੇਂ ਉਹ ਕੋਕਦਾ ਏ ਨਾ, ਬੰਦਗੀ ਵਾਲੇ ਉਸ ਆਵਾਜ਼ ਚ ਕੋਕ ਦੇ ਸਤਿਗੁਰੂ ਨੇ ਦਿਖਾਏ ਨੇ। ਸਾਧ ਸੰਗਤ ਇੱਕ ਵੱਖਰਾ ਵਿਸ਼ਾ ਮੈਂ ਬੇਨਤੀ ਕਰ ਰਿਹਾ ਸਾਂ। ਮੇਰੇ ਸਾਹਿਬ ਕਹਿੰਦੇ ਤੇ ਹਰ ਜਨ ਹਰ ਮੇਲੋ ਕੰਮ ਪਿਆਰੇ, ਜਿਨ ਮਿਲਿਆ ਦੁੱਖ ਜਾਏ ਕੁਮਾਰੇ। ਸਾਹਿਬ ਕਹਿੰਦੇ ਤੁਸੀਂ ਨਾ ਗੁਰਸਿੱਖ ਨੂੰ ਚਾਹ ਹੋਵੇ ਮਿਲਣ ਦਾ ਗੁਰੂ ਨੂੰ, ਗੁਰੂ ਪਹਿਲਾਂ ਆਪਣੇ ਪਿਆਰੇ ਨੂੰ ਮਿਲਾਏਗਾ ਉਹਨੂੰ ਜਿਹਦਾ ਗੁਰੂ ਨਾਲ ਪਿਆਰ ਹੋਵੇਗਾ। ਇੱਥੇ ਇੱਕ ਬਹੁਤ ਸਮਝਣ ਵਾਲੀ ਗੱਲ ਏ, ਜੇ ਅਸੀਂ ਕਹੀਏ ਗੁਰੂ ਨੂੰ ਪਿਆਰ ਕਰਦੇ ਹਾਂ ਪਰ ਸਤਿਗੁਰੂ ਦੇ ਪਿਆਰੇ ਨੂੰ ਨਹੀਂ ਕਰਦੇ, ਅਰਥ ਸਾਹਿਬ ਜੇ ਅਜੇ ਗੁਰੂ ਨਾਲ ਪਿਆਰ ਬਣ ਨਹੀਂ ਸਕਿਆ, ਅਜੇ ਹੋਰ ਲੋੜ ਏ ਸਾਨੂੰ ਕਮਾਈ ਕਰਨ ਦੀ। ਨਿਸ਼ਾਨੀ ਹੋ ਜਾਏਗੀ ਇਸ ਗੱਲ ਦੀ ਪਹਿਲੀ, ਸਾਧ ਸੰਗਤ ਜਿਸ ਦਿਨ ਸਤਿਗੁਰੂ ਨਾਲ ਪਿਆਰ ਪਵੇਗਾ ਉਸ ਦੇ ਪਿਆਰਿਆਂ ਤੋਂ ਤੁਸੀਂ ਕੁਰਬਾਨ ਜਾਣਾ ਸ਼ੁਰੂ ਕਰ ਦਿਓਗੇ। ਇਹ ਨਿਰੰਕਾਰ ਤੇ ਰਾਹ ਦੀਆਂ ਨਿਸ਼ਾਨੀਆਂ ਨੇ, ਸਤਿਗੁਰੂ ਆਪ ਦਰਸਾਉਂਦੇ ਨੇ। ਕਈ ਵਾਰ ਆਪ ਪੁੱਛ ਬੈਠਦੇ ਨੇ ਨਾ ਜੀ, ਅਸੀਂ ਲੱਭਣ ਜਾਈਏ ਕੋਈ ਲੱਭੇ ਸਾਨੂੰ ਐਕੋ ਜਿਹਾ ਕਰ ਜਾਣ, ਬਸ ਇੱਥੇ ਕਦੇ ਭੁੱਲ ਨਾ ਕਰਨੀ। ਲੱਭਣ ਬਾਹਰੋਂ ਨਹੀਂ ਜਾਣਾ, ਕਿਸੇ ਦੇਸ਼ ਵਿੱਚ ਨਹੀਂ ਉਹ ਵੱਸਦੇ, ਉਹਨਾਂ ਦਾ ਕੋਈ ਖਾਸ ਲਿਬਾਸ ਨਹੀਂ ਹੁੰਦਾ, ਉਹ ਕਰਨਾ ਜਾਣਾ ਕਿੱਥੇ ਵੇ ਆਪਣੀ ਸੇਵਾ ਤੇ ਸਿਮਰਨ ਤੇ ਭਾਵਨਾ ਦੀ ਕਮਾਈ ਵਧਾਉਣ ਜਾਈਏ। ਜਦੋਂ ਇਹ ਵਧੇਗੀ, ਬੇਨਤੀ ਕਰਾਂ ਗੁਰੂ ਕੇ ਪਿਆਰਿਓ, ਤੁਸੀਂ ਨਹੀਂ ਲੱਭਣ ਜਾਓਗੇ, ਗੁਰੂ ਨਾਨਕ ਦਾ ਬਖਸ਼ਿਆ ਤੁਹਾਨੂੰ ਆਪ ਲੱਭ ਕੇ ਤੁਹਾਡੇ ਘਰੋਂ ਲੈ ਕੇ ਜਾ ਰਹੇ। ਸਤਸੰਗ, ਮੇਰੇ ਸਤਿਗੁਰੂ ਉਹ ਨਹੀਂ ਜਿਹੜਾ ਉਪਦੇਸ਼ ਦੇਣਾ ਜਾਣਦੇ ਨੇ, ਸਤਿਗੁਰੂ ਉਹ ਨੇ ਜਿਹੜੇ ਰੂਹਾਂ ਨੂੰ ਖਿੱਚ ਕੇ ਦਰਗਾਹ ਚ ਜਿਉਂਦਿਆਂ ਜੀ ਬਿਠਾਉਂਦੇ ਨੇ। ਕਿਸੇ ਨੂੰ ਮਿਲਦਾ ਹੈ ਤਾਂ ਹੀ ਸਾਹਿਬ ਕਹਿੰਦੇ ਨੇ ਨਾ, ਜੈਸਾ ਸਤਿਗੁਰ ਸੁਣੀਂਦਾ। ਪਹਿਲਾਂ ਸੁਣਿਆ ਸੀ ਵੀ ਸਤਿਗੁਰੂ ਇਹ ਕੰਮ ਕਰਦੇ ਨੇ, ਤੈ ਸੋ ਹੀ ਮੈਂ ਜੀਠ। ਐਲਾਨ ਹੈ ਨਾ ਵੀ ਹੁਣ ਮੈਂ ਵੇਖ ਲਿਆ ਜੋ ਸੁਣਦਾ ਸਾ, ਵਿਛੜਿਆ ਮੇਰੇ ਪ੍ਰਭੂ ਹਰ ਦਰਗਹਿ ਕਾਬ ਸੀਠ। ਉਹ ਜਿਹੜੇ ਵਿਛੜੇ ਨੇ ਉਹਨਾਂ ਨੂੰ ਮੇਲ ਲੈਂਦਾ ਜੀ, ਸੱਚੀ ਮੁੱਚੀ ਮੇਰੇ ਸਤਿਗੁਰੂ ਦਰਗਾਹ ਤੇ ਬਸੀਠ ਨੇ। ਸਾਧ ਸੰਗ, ਗਰੀਬ ਨਿਵਾਜ ਪਿਤਾ ਜੀ ਕਹਿੰਦੇ ਮਿਲਿਆ ਨੂੰ ਮਿਲੋ ਪਹਿਲਾਂ, ਜਿਹੜੇ ਮਿਲ ਚੁੱਕੇ ਨੇ ਉਹਨਾਂ ਨੂੰ ਮਿਲੋ। ਛੋਟਾ ਜਿਹਾ ਪਾਣੀ ਦਾ ਤੁਪਕਾ ਹੈ ਨਾ, ਉਹ ਸਿੱਧਾ ਨਹੀਂ ਜੇ ਕਦੇ ਸਾਗਰ ਨੂੰ ਮਿਲਦਾ, ਉਹ ਪਹਿਲਾਂ ਤੁਰਦਾ ਏ, ਤੁਰਦੇ ਨੂੰ ਥੋੜਾ ਜਿਹਾ ਹੋਰ ਪਾਣੀ ਮਿਲਦਾ ਹੈ, ਇੱਕ ਛੋਟਾ ਜਿਹਾ ਚਸ਼ਮਾ ਬਣ ਗਿਆ, ਉਹਨੂੰ ਹੋਰ ਮਿਲਿਆ ਪਾਣੀ ਉਹ ਨਦੀ ਬਣ ਗਈ, ਉਹਨੂੰ ਹੋਰ ਪਾਣੀ ਮਿਲਿਆ ਉਹ ਦਰਿਆ ਬਣ ਗਿਆ। ਜਦੋਂ ਉਸ ਨੂੰ ਦਰਿਆ ਬਣਿਆ ਤੇ ਫਿਰ ਸਾਗਰ ਨੂੰ ਮਿਲਣਾ ਅਵਾਸ਼ੇ। ਅਸੀਂ ਚਾਹੁੰਦੇ ਹਾਂ ਬੂੰਦ ਜਿੰਨੀ ਕਮਾਈ ਕਰਕੇ ਤੇ ਰੱਬ ਨੂੰ ਤੇ ਉਸ ਦੇ ਪਿਆਰੀ ਬਖਸ਼ਿਸ਼ ਪੂਰਿਆਂ ਨੂੰ ਮਿਲ ਲਈਏ, ਨਹੀਂ ਉਹ ਤਰਸ ਕਰੇ ਉਹਦੀ ਮੌਜ ਉਹ ਬੂੰਦ ਨੂੰ ਸਿੱਧਾ ਮਿਲ ਲਵੇ। ਪਰ ਜਿਹੜਾ ਤਰੀਕਾ ਸਤਿਗੁਰੂ ਦੱਸਦੇ ਨੇ, ਕਹਿੰਦੇ ਬੂੰਦ ਤੋਂ ਦਰਿਆ ਬਣਨਾ ਇੱਕ ਪਿਆਰਿਓ ਸਿੱਖੀ ਦਾ ਪੈਂਡਾ ਜੇ, ਨਿਰੰਕਾਰ ਦੀ ਇਸ ਖੇਡ ਦਾ ਕਿੱਸਾ ਜੇ। ਜਿਵੇਂ ਉਹਨਾਂ ਨੂੰ ਮੁਸ਼ਕਲਾਂ ਕਿਧਰੇ ਵੇਖਦੇ ਹੋ, ਥੋੜਾ ਉੱਕੇ ਹੋਣਾ ਪੈਂਦਾ ਹੈ, ਕਿਧਰੇ ਚਸ਼ਮੇ ਨੂੰ ਖੱਡ ਵਿੱਚ ਡਿੱਗਣਾ, ਫਿਰ ਅੱਗੇ ਪਹਾੜ ਆਦੇ ਪੱਥਰ, ਫਿਰ ਉਹਨੇ ਚੜਨ ਦੀ ਕੋਸ਼ਿਸ਼ ਕਰਨੀ, ਕਿਧਰੇ ਹਨੇਰੀ ਨੇ ਦਰਖਤ ਵਿੱਚ ਤੋੜ ਕੇ ਪਾਏ, ਕਿਧਰੇ ਮਿੱਟੀ ਪੈ ਗਈ। ਪਰ ਇੱਕ ਉਹਦੀ ਸਿਫਤ ਹੈ ਵੀ ਉਹ ਖਲੋਂਦਾ ਨਹੀਂ, ਸਾਰਾ ਕੁਝ ਵੇਖ ਕੇ ਨਾ ਤੁਰਿਆ ਹੀ ਤੁਰਿਆ ਰਹਿੰਦਾ ਦਿਨ ਰਾਤ, ਨਾ ਰਾਤ ਆਰਾਮ ਕਰੇ ਨਾ ਦਿਨ ਆਰਾਮ ਕਰੇ। ਪਰ ਅੱਜ ਮਨ ਕੀ ਚਾਹੁੰਦਾ ਹੈ, ਉਹ ਕਹਿੰਦਾ ਮੈਂ ਮਹੀਨੇ ਮੱਸਿਆ ਸਾਲ ਬਾਅਦ ਆਵਾਂ ਮੱਥਾ ਟੇਕਣ, ਤੇ ਜਿੰਨਾ ਕੁਝ ਗੁਰੂ ਨਾਨਕ ਸਾਹਿਬ ਦੱਸਦੇ ਨੇ ਨਾ ਮੇਰਾ, ਉਹ ਮੈਨੂੰ ਮਿਲਣੀਆਂ ਚਾਹੀਦੀਆਂ ਨੇ, ਨਹੀਂ ਮਿਲਦੀਆਂ ਕਹਿੰਦਾ ਕਿਸੇ ਹੋਰ ਕੋਲ ਜਾਵਾਂਗਾ। ਗੱਲ ਹੋਰ ਕੋਲ ਜਾਣ ਦੀ ਨਹੀਂ, ਗੱਲ ਇਹ ਵੇ ਵੀ ਅੱਜ ਸੱਚੀ ਮੁੱਚੀ ਸਿੱਖੀ ਦੇ ਪੈਂਡੇ ਤੇ ਤੁਰਿਆ ਹੀ ਨਹੀਂ ਤੋ, ਤੇ ਮਿਲੇ ਕਿਵੇਂ। ਸਾਹਿਬ ਤਾਂ ਆਵਾਜ਼ਾਂ ਮਾਰ ਕੇ ਕਹਿੰਦੇ ਪਏ ਨੇ ਵੀ ਤੈਨੂੰ ਮੈਂ ਸਾਰਾ ਕੁਝ ਦੇਣਾ। ਕੱਲ ਜਦੋਂ ਭੋਗ ਪਿਆ ਤੇ ਸਾਹਿਬ ਨੇ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਕੇ ਤਸੱਲੀ ਕਰਾ ਦਿੱਤੀ, ਰੋਜ਼ ਕਰਾਉਂਦੇ ਨੇ, ਕਦੇ ਨੋਟ ਕਰਿਆ ਕਰੋ। ਕੱਲ ਵੀ ਗਰੀਬ ਨਿਵਾਜ ਪਿਤਾ ਜੀ ਨੇ ਆਵਾਜ਼ ਮਾਰੀ ਸੀ ਨਾ, ਖੁੱਲੀ ਆਵਾਜ਼ ਮਾਰੀ ਸੀ ਵੀ ਆਵੋ ਗੁਰੂ ਕੇ ਪਿਆਰਿਓ, ਆਓ ਤੁਹਾਨੂੰ ਨਿਰੰਕਾਰ ਦੇ ਘਰ ਦਾ ਰਸ ਦਈਏ, ਤੁਸੀਂ ਆਓ ਸਹੀ ਕੇਵਲ ਮੇਰੇ ਕੋਲ। ਸਾਧ ਸੰਗਤ, ਗਰੀਬ ਨਿਵਾਜ ਪਿਤਾ ਜੀ ਨੇ ਇੱਕ ਬੂੰਦ ਤੋਂ ਸਾਗਰ ਜਦੋਂ ਬਣਦਾ ਹੈ ਨਾ, ਔਖੇ ਤੇ ਬੜਾ ਖੋਣਾ ਪੈਂਦਾ ਏ, ਤੁਰਿਆ ਰਹਿੰਦਾ ਉਹ ਮਿਲਿਆ। ਪਰ ਇਸ ਰਸਤੇ ਤੇ ਔਖਿਆਈ ਜਿੰਨਾ ਝੱਲੀ, ਉਹਨਾਂ ਨੇ ਇੱਕ ਦਿਨ ਵਾਹਿਗੁਰੂ ਨੂੰ ਪਾਤਾ ਹੈ। ਹੋਇਆ ਕਿ ਬੇਨਤੀ ਕਰ ਲੱਗਾ ਸਾਂ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਬਚਨ। ਸਭ ਤੋਂ ਪਹਿਲਾਂ ਸਾਹਿਬ ਕਹਿੰਦੇ ਇਸ ਮਨ ਨਾਲ ਜੁੜਿਆ ਹੋਇਆ ਮਾਨ, ਦੁਨੀਆਂ ਸਾਰੀ ਦੋ ਚੀਜ਼ਾਂ ਕਰਕੇ ਦੁਖੀ ਹੋ ਰਹੀ ਹੈ, ਇੱਕ ਕੌਮੇ ਇੱਕ ਮਮਤਾ। ਅਸੀਂ ਜਿੰਨੇ ਕਰਮ ਕਰਦੇ ਹਾਂ ਉਹਨਾਂ ਮਗਰ ਦੋ ਚੀਜ਼ਾਂ ਸਾਡੀਆਂ ਹੁੰਦੀਆਂ ਨੇ, ਮਮਤਾ ਵਸ ਕਰਾਂਗੇ ਜਾਂ ਕੌਮੇ ਕਰਕੇ ਕਰਾਂਗੇ। ਮਮਤਾ ਵਸ ਹੋ ਕੇ ਬੱਚਿਆਂ ਲਈ, ਮਮਤਾ ਵਸ ਹੋ ਕੇ ਘਰ ਬਣਾਵਾਂਗੇ, ਮਮਤਾ ਵਸ ਹੋ ਕੇ ਦਿਨ ਰਾਤ ਮਿਹਨਤਾਂ ਕਰਾਂਗੇ ਵੀ ਇਹਨਾਂ ਲਈ ਕੁਝ ਬਣ ਜਾਵੇ, ਇਹਨਾਂ ਦਾ ਕੁਝ ਬਣਾ ਜਾਈਏ। ਮਮਤਾ ਸਾਡੀ ਦੁਨੀਆਂ ਛੋਟੀ ਬਣਾਉਂਦੀ ਹੈ, ਦੂਸਰਿਆਂ ਲਈ ਨਫ਼ਰਤ ਪੈਦਾ ਕਰੇਗੀ। ਅਸੀਂ ਕੁਝ ਜੀ ਚੁਣ ਲਏ ਨੇ ਵੀ ਉਹ ਸਾਡੇ ਨੇ, ਉਹਨਾਂ ਨੂੰ ਅੱਗੇ ਕਰਨ ਲਈ ਅਸੀਂ ਬਾਕੀ ਦੁਨੀਆਂ ਲਈ ਜਿੰਨਾ ਵੀ ਕੁਝ ਕਰਨਾ ਪਵੇ ਮਾੜਾ ਚੰਗਾ ਉਹ ਕੁਝ ਕਰਨ ਨੂੰ ਤਿਆਰ ਹੋ ਜਾਂਦੇ ਹਾਂ। ਤੇ ਜੇ ਉਧਰੋਂ ਪੂਰਾ ਹੋ ਜਾਵੇ ਫਿਰ ਬੰਦਾ ਕਹਿੰਦਾ ਹੁਣ ਸਾਰਾ ਕੁਝ ਮਿਲ ਗਿਆ, ਹੁਣ ਚੌਧਰ ਵੱਲ ਤੁਰੋ ਭਾਣ। ਫਿਰ ਛੋਟੇ ਜਿਹੇ ਪੜਾਅ ਤੋਂ ਸ਼ੁਰੂ ਕਰਦਾ ਏ ਵੀ ਇਹਨੂੰ ਹੁਣ ਹੋਮੇ ਨੂੰ ਪੂਰਾ ਕਿਵੇਂ ਕਰਨਾ ਏ। ਕਹਿੰਦਾ ਸਾਰਾ ਕੋਈ ਦਿੱਤਾ ਹੋਇਆ ਤੇ ਸਮਾਜ ਲੱਭਦਾ ਵੀ ਇਹਦੇ ਕੋਲ ਚਾਰ ਪੈਸੇ ਦੇ, ਇਹਨੂੰ ਆਗੂ ਬਣਾਓ। ਪਰ ਇਹਨਾਂ ਮੁਲਕਾਂ ਚ ਬਦਕਿਸਮਤੀ ਜੇ ਹੋਰ ਕਿਧਰੇ ਨਾ ਮਿਲੇ, ਜਿਸ ਸਾਹਿਬ ਦੇ ਦਰ ਤੇ ਮਾਣ ਮਿਟਾ ਕੇ ਬਾਹਰ ਜੋੜਾਂ ਦੀ ਧੂੜ ਬਣਨਾ ਸੀ, ਉਹ ਇਸੇ ਗੁਰੂ ਦੀ ਖਜੂਰੀ ਵਿੱਚ ਘੁੰਮ ਇਹਨੂੰ ਪਾਲਣ ਲਈ ਪਾਰਟੀਆਂ ਬਣਾ ਕੇ ਖੜੇ ਹੋ ਜਾਂਦੇ ਨੇ ਸਾਧ ਸੰਗ। ਇਹਦੇ ਨਾਲ ਉਹਨਾਂ ਦੀ ਆਤਮਾ ਤੇ ਘਰਾਂ ਦਾ ਤੇ ਬੱਚਿਆਂ ਦਾ ਨੁਕਸਾਨ ਬਹੁਤ ਹੋ ਜਾਂਦਾ। ਸੁਣੇ ਨਹੀਂ ਜਾਂਦੇ ਉਹ ਬੱਚਿਆਂ ਨੂੰ। ਜਦੋਂ ਪ੍ਰਬੰਧ ਕਰਨ ਵਾਲੇ ਵੀਰ ਰੋਂਦੇ ਤੱਕਦੇ ਆ, ਆਪ ਕਹਿੰਦੇ ਨੇ ਬੱਚੇ ਸਾਡੇ ਤੋਂ ਦੂਰ ਹੋ ਗਏ, ਆਪ ਉਹਨਾਂ ਦੀ ਜ਼ੁਬਾਨੀ ਗੱਲ ਕਰ ਰਹੇ ਆਪਣੀ ਨਹੀਂ। ਸਾਧ ਸੰਗਤ ਉਹ ਕਹਿੰਦੇ ਸੀ ਗੁਰੂ ਕੋਲ ਸਾਨੂੰ ਸਿੱਖਿਆ ਗੁਰਦੁਆਰ ਤੇ ਜਾਓ ਲੈ ਕੇ ਜਾਣਾ ਹੈ, ਉਹਨਾਂ ਨੂੰ ਸੰਗਤ ਬਿਠਾਉਣਾ, ਉਸੇ ਵਕਤ ਹੀ ਸਾਡੀ ਲੜਾਈ ਸ਼ੁਰੂ ਹੋ ਜਾਣੀ ਸਟੇਜਾਂ ਤੇ ਜਾਂ ਬਾਹਰ ਖਲੋ ਕੇ। ਉਹ ਕਹਿੰਦੇ ਸਾਨੂੰ ਲੜਾਈ ਚ ਲੈ ਕੇ ਚੱਲ ਇਹੋ ਕਿ ਗੁਰੂ ਨਾਨਕ ਦੇ ਘਰ ਦੂਰ ਹੋ ਗਏ। ਸਾਧ ਸੰਗਤ ਗੁਰੂ ਕੋਲ ਰਹਿਮਤ ਲੈਣ ਆਏ ਸੀ, ਬੱਚੇ ਵੀ ਦੂਰ ਕਰ ਬੈਠੇ ਤੇ ਅਸੀਂ ਖੱਟਿਆ ਵੀ ਕੀ ਉਹਦੇ ਵਿੱਚ ਕਿ ਕੇਵਲ ਹੋਮੇ, ਕੇਵਲ ਇੱਕ ਹੋਮੇ ਇੱਕ ਮਾਣ। ਸਾਹਿਬ ਕਹਿੰਦੇ ਮਾਣ ਤਿਆਗਣਾ ਸੀ ਤੇ ਜਿਹੜੇ ਮਾਣ ਹੀ ਇੱਥੋਂ ਕੱਟਾ ਕਰਨ ਲੱਗ ਪੈਣ ਉਹ ਭਲਾ ਕਰਾਣ ਕਿੱਥੇ ਜਾਣਗੇ। ਕਿਸੇ ਕਲਾ ਪਬ ਨੇ ਤੇ ਕਰਨਾ ਨਹੀਂ, ਕਿਸੇ ਗੁਰੂ ਕੇ ਪਿਆਰਿਓ ਕੋਈ ਹੋਰ ਇਹੋ ਜਿਹੀ ਜਗ੍ਹਾ ਤੇ ਹੈ ਨਹੀਂ ਜਿੱਥੇ ਜਾ ਕੇ ਸਾਡਾ ਭਲਾ ਹੋਵੇ। ਭਲਾ ਤੇ ਕੇਵਲ ਸਤਿਗੁਰ ਜੀ ਨੇ ਕਰਨਾ ਆਏ, ਪਰਮੇਸ਼ਰ ਜੀ ਨੇ ਕਰਨਾ ਆਏ ਤੇ ਉਧਰ ਨੂੰ ਉਸ ਗੱਲ ਨੂੰ ਅਪਣਾਇਆ ਹੀ ਕੋਈ ਨਾ ਤੇ ਦੋਸ਼ ਮੇਰੇ ਸਤਿਗੁਰੂ ਜਾਂ ਧਾਰਮਿਕ ਸਥਾਨਾਂ ਦਾ ਦੇਣਾ, ਇਹ ਮਨ ਦੀ ਆਪਣੀ ਕਮਜ਼ੋਰੀ ਹੈ, ਦੋਸ਼ ਕਿਸੇ ਦਾ ਨਹੀਂ ਇਸ ਮਨ ਦਾ। ਸਾਹਿਬ ਕਹਿੰਦੇ ਖੇਡ ਤਾਂ ਔਖੀ ਤੈਨੂੰ ਤਾਂ ਲੱਗੇਗੀ, ਸਾਰੀ ਦੁਨੀਆਂ ਨੇ ਸਿਖਾਤਾ ਵੀ ਮਾਣ ਇਕੱਠਾ ਕਿਵੇਂ ਕਰਨਾ ਹੈ, ਅਸੀਂ ਤੈਨੂੰ ਕਹਿੰਦੇ ਹਾਂ ਪਏ ਹਾਂ ਵੀ ਮਾਣ ਗਵਾਉਣਾ ਕਿਵੇਂ ਹੈ। ਇਹਨੂੰ ਕਹਿੰਦੇ ਕਹਿਣ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਸਾਡੀ ਜਿੰਨੀ ਮਰਿਆਦਾ ਨਾ ਮਾਣ ਤੋੜਨ ਲਈ, ਤੁਸੀਂ ਬਾਹਰੋਂ ਮਹਾਰਾਜ ਦੀ ਕਿਰਪਾ ਨਾਲ ਵੱਡੇ ਵੱਡੇ ਤੁਹਾਡੇ ਕਾਰੋਬਾਰ ਪੈਸੇ ਦੇ ਮਾਲਕ ਘਰਾਂ ਦੇ ਮਾਲਕ ਹੈ, ਪਰ ਸਤਿਗੁਰ ਕੋਲੋਂ ਲੱਗਿਆਂ ਪਹਿਲਾਂ ਗੱਡੀਆਂ ਤੋਂ ਉਤਰਦੇ ਹੋ, ਫਿਰ ਜੋੜੇ ਉਤਾਰ ਦਿੰਦੇ ਹੋ, ਫਿਰ ਪੈਰ ਵੀ ਧੋਣ ਤੇ ਖੱਛ ਦਾ ਯਤਨ ਕਰਦੇ ਹੋ, ਫਿਰ ਸਾਹਿਬ ਦੇ ਘਰ ਆ ਕੇ ਐਨ ਮੱਥਾ ਲਾ ਕੇ ਚੁੱਕ ਜਾਂਦੇ ਹੋ, ਫਿਰ ਨੀਤੀ ਜਗ੍ਹਾ ਤੇ ਬੈਠਦੇ ਹੋ, ਲੰਗਰ ਸ਼ਕਲ ਲਈ ਇੱਕ ਜਗ੍ਹਾ ਤੇ ਬੈਠਣਾ, ਇਹ ਸਾਰਾ ਕੁਝ ਤਾਂ ਕਿ ਮਨ ਨੀਵਾ ਹੋਣ ਲਈ ਅਸੀਂ ਕਰਦੇ ਹਾਂ। ਸਤਿਗੁਰੂ ਜੀ ਕਹਿੰਦੇ ਹੁਣ ਅੰਦਰੋਂ ਵੀ ਇਹਦੀ ਹੋਸ਼ ਹੋਵੇ ਨਾ, ਇਹਦੇ ਨਾਲ ਮਾਣ ਨਹੀਂ ਜੁੜਨ ਦੇਣਾ, ਮਾਣ ਦੇ ਮਗਰ ਆਉਣਗੇ ਤਾਂ ਕ੍ਰੋਧ ਅਹੰਕਾਰ ਇਹ ਸਾਰੇ ਉਸ ਦੇ ਅੱਗੋਂ ਬਚੜੇ ਹੀ ਨੇ। ਵੱਡੀ ਗੱਲ ਇਹ ਹੈ ਸਾਧ ਸੰਗਤ ਸਾਈ ਮੀ ਅਮੀਰ ਸਨ, ਉਹਨਾਂ ਕੋਲ ਬਲਖ ਦਾ ਸ਼ਾਹ ਆ ਗਿਆ ਮਿਲਣ। ਫਕੀਰਾਂ ਕੋਲ ਸ਼ਾਹ ਕਿਉਂ ਆਉਂਦੇ ਨੇ? ਜੇ ਸ਼ਾਹ ਵੱਡੇ ਨੇ ਤੇ ਉਹਨਾਂ ਨੂੰ ਫਕੀਰਾਂ ਕੋਲ ਆਉਣ ਦੀ ਕੀ ਲੋੜ ਹੈ? ਅੱਜ ਤੱਕ ਦੀ ਤੁਸੀਂ ਸਾਰਾ ਇਤਿਹਾਸ ਪੜ੍ਹ ਲਓ, ਰਾਜੇ ਮਹਾਰਾਜੇ ਫਕੀਰਾਂ ਕੋਲ ਆਉਂਦੇ ਨੇ ਅਰਦਾਸਾਂ ਕਰਵਾਉਣ, ਉਹਨਾਂ ਕੋਲ ਬਚਨ ਲੈਣ, ਮੇਰੀ ਜਿੱਤ ਹੋ ਜਾਵੇ ਇਹਦਾ ਮਤਲਬ ਦਰਜਾ ਉਹਨਾਂ ਦਾ ਵੱਡਾ ਹੈ। ਪਰ ਜਿਨ੍ਹਾਂ ਨੂੰ ਇਸ ਘਰ ਦੀ ਸੋਝੀ ਨਹੀਂ, ਬਾਣਾ ਫਕੀਰਾਂ ਵਾਲਾ ਤੇ ਤੁਰਨਗੇ ਰਾਜਿਆਂ ਦੇ ਦਰ ਤੇ ਉਹਨਾਂ ਦੇ ਕੋਲੋਂ ਕੁਝ ਮੰਗਦੇ। ਸਾਧ ਸੰਗਤ ਹੁਣ ਫਕੀਰ ਕੋਲ ਆ ਗਿਆ ਏ ਨਾਲ, ਜਿਵੇਂ ਕਿਉਂਕਿ ਉਹ ਸ਼ਾਹ ਸੀ, ਕੋੜੇ ਖਾਸੀ ਨੇ, ਕੱਪੜੇ ਬੜੇ ਕੀਮਤੀ ਨੇ, ਦੁਸ਼ਾਲੇ ਪਹਿਨੇ ਹੋਏ। ਸਾਈ ਮੀਆਂ ਮੀਰ ਜੀ ਨੇ ਅੱਗੋਂ ਬੁਲਾਤਾ ਨਹੀਂ, ਉਹਨੇ ਕਿਸੇ ਸੇਵਕ ਨੂੰ ਪੁੱਛਿਆ ਭਈ ਫਕੀਰ ਸਾਈ ਅੱਜ ਬੋਲੇ ਕੋਈ ਨਹੀਂ, ਪਤਾ ਨਹੀਂ ਕੀ ਹੋਇਆ ਨੇ, ਬਹੁਤ ਪਿਆਰ ਦਿੰਦੇ ਨੇ। ਕਹਿਣ ਲੱਗੇ ਫਕੀਰ ਨੇ ਤੈਨੂੰ ਅੱਜ ਵੀ ਬਹੁਤ ਪਿਆਰ ਕੀਤਾ ਹੈ ਪਰ ਤੈਨੂੰ ਸਮਝ ਨਹੀਂ ਆਏ। ਫਕੀਰ ਚਾਹੁੰਦਾ ਹੈ ਤੂੰ ਇਹਦੀ ਦੂਰੋਂ ਚੱਲ ਕੇ ਆਇਆ ਵੀ ਤੈਨੂੰ ਅੱਜ ਕੁਝ ਦੇਈਏ, ਪਰ ਜਿਹਦੇ ਚ ਪਾਣਾ ਹੈ ਉਹ ਤੇਰੇ ਕੋਲ ਬਰਤਨ ਕੋਈ ਨਹੀਂ ਸੀ, ਉਹ ਤਾਂ ਚੁੱਪ ਹੋ ਗਏ। ਆਖਿਆ ਜੀ ਉਹ ਬਰਤਨ ਕਿਹੜਾ ਹੁੰਦਾ ਏ? ਕਹਿਣ ਲੱਗੇ ਆ ਜਿਹੜਾ ਤੂੰ ਸ਼ਾਹੀ ਪੁਣੇ ਦਾ ਨਾਲ ਅਹੰਕਾਰ ਦੀਆਂ ਪੰਡਾਂ ਲੈ ਕੇ ਆਇਆ ਨਾ ਦਿਖਾਵਾ, ਇਹ ਲਾ ਕੇ ਕੱਲਾ ਆ ਜਾ। ਕਹਿੰਦੇ ਠੀਕ ਏ, ਸਾਰਾ ਕੁਝ ਛੱਡ ਕੇ ਨਾ ਇੱਕ ਦੁਸ਼ਾਲਾ ਉੱਤੇ ਲਿਆ ਤੇ ਆ ਗਿਆ। ਸਾਈ ਮੀਆਂ ਮੀਰ ਫਿਰ ਨਾ ਬੋਲੇ, ਉਹ ਕੁਝ ਸਮਾਂ ਬੈਠ ਕੇ ਦਰਸ਼ਨ ਕਰਦਾ ਰਿਹਾ, ਯਤਨ ਕਰਦਾ ਵੀ ਸਮਝਾ ਕਹਾਣੀ ਕੀ ਹੈ। ਰੱਬ ਦੀ ਕਹਾਣੀ ਮੈਂ ਪਹਿਲੇ ਦਿਨ ਤੋਂ ਇਸ ਵਾਰੀ ਜ਼ੋਰ ਦੇ ਰਿਹਾ ਵਾਂ, ਮਨ ਨਾਲ ਨਹੀਂ ਸਮਝੀ ਜਾ ਸਕਦੀ। ਮਨ ਨਾਲ ਦੁਨੀਆਂ ਨੂੰ ਸਮਝਿਆ ਜਾ ਸਕਦਾ, ਗੁਰੂ ਤੇ ਰੱਬ ਨੂੰ ਨਹੀਂ। ਇੱਥੇ ਮਨ ਤੋਂ ਪਰਾ ਹੋਵਾਂਗੇ ਇਕਦਮ ਸਮਝ ਪੈਣੀ ਸ਼ੁਰੂ ਹੋ ਜਾਏਗੀ। ਇੱਥੇ ਦਿਲ ਚਾਹੀਦਾ ਹੈ। ਮਨ ਦਾ ਕੰਮ ਹੈ ਵੇਖਣਾ ਚੰਗਾ ਮਾੜਾ ਕੀ ਹੈ, ਦਿਲ ਵੇਖਦਾ ਪਿਆਰ ਤਰਕਾਂ ਜਾਣਦਾ ਹੈ। ਜਿਉਂ ਜਿਉਂ ਪਿਆਰ ਪਵੇ ਤੇ ਇਹ ਪਿਆਰ ਨਾਲ ਆਪਣੇ ਆਪ ਹੀ ਸਾਈਂ ਦੇ ਘਰ ਦੀ ਕਹਾਣੀ ਦੀ ਖੇਡ ਸਮਝ ਆਉਣ ਲੱਗ ਪੈਂਦੀ। ਕੱਲ ਜਿਵੇਂ ਬੇਨਤੀ ਕੀਤੀ ਸੀ ਨਾ, ਜਿਹਨੂੰ ਸਮਝ ਆ ਗਈ ਉਹ ਝੂਠ ਖਾਈ ਜਾ ਰਿਹਾ ਹੈ, ਜਿਹਨੂੰ ਸਮਝ ਆ ਗਈ ਭਾਈ ਕਨ੍ਹੱਈਆ ਜਿਹਨੂੰ ਪਾਣੀ ਟੋਈ ਜਾ ਰਿਹਾ ਹੈ। ਮਨ ਤੇ ਸਾਨੂੰ ਇਹ ਘੰਟਾ ਨੀ ਪਾਠ ਕਰਨ ਦਿੰਦਾ, ਸੌ ਕੰਮ ਕੱਢਦਾ ਹੈ ਅੱਗੋ। ਆਖਿਰਕਾਰ ਉਹਨਾਂ ਕੋਲ ਵੀ ਤੇ ਮਨ ਸੀ ਨਾ, ਪਰ ਉਹਨੂੰ ਨਹੀਂ ਬੋਲਣ ਦਿੱਤਾ। ਉਹਨਾਂ ਨੇ ਤਰ ਗਏ, ਇਕਦਮ ਬ੍ਰਹਮ ਗਿਆਨੀ ਬਣ ਗਏ। ਜਦੋਂ ਇਹ ਫਕੀਰ ਕੋਲ ਆਇਆ ਸਾਈਂ ਮੀਆਂ ਮੀਰ ਜੀ ਦੇ ਕੋਲ, ਦੁਸ਼ਾਲਾ ਸੋਚਦਾ ਵੀ ਹੁਣ ਕੀ ਕਰਾਂ, ਹੁਣ ਤਾਂ ਮੈਂ ਸਾਰਾ ਕੁਝ ਛੱਡ ਆਇਆ, ਹੁਣ ਵੀ ਨਹੀਂ ਬੋਲਦੇ। ਅਸੀਂ ਸੋਚਦੇ ਸ਼ਾਇਦ ਰੱਬ ਜਾਂ ਗੁਰੂ ਸਾਹਿਬ ਸਾਡੇ ਕੋਲ ਘਰ ਛੁਡਾਉਣਾ ਚਾਹੁੰਦੇ ਨੇ, ਪੈਸੇ ਟਕੇ ਤੂੰ ਕਹਿੰਦੇ ਦੂਰ ਕਰੋ, ਨਹੀਂ ਛੁਡਾਉਂਦੇ ਸਤਿਗੁਰੂ ਤਾਂ ਆਪ ਅਸੀਸਾਂ ਦੇਤੇ ਨੇ, ਤੁਸੀਂ ਵਧੋ ਫੁੱਲੋ ਦੁੱਧੀ ਪੁੱਤੀ ਨਾ ਉਹ ਤੁਹਾਡੇ ਮਹਿਲ ਬਣ, ਸਤਿਗੁਰੂ ਤੇ ਮਨਾ ਕਰਦੇ ਹੀ ਨਹੀਂ। ਗੱਲ ਹੋਰ ਹੁੰਦੀ, ਅਸੀਂ ਹੁਣ ਹੋਰ ਪਾਸੇ ਜੋੜ ਦੇਨੇ ਆ। ਸਾਧ ਸੰਗਤ ਮਨ ਜੋ ਅੱਗੇ ਵੇ, ਫਿਰ ਸੇਵਾਦਾਰ ਤੋਂ ਪੁੱਛਿਆ ਕੌਣ ਕੇ, ਕਹਿਣ ਲੱਗੇ ਹੁਣ ਤੋਂ ਦੁਸ਼ਾਲਾ ਕੀਮਤੀ ਭੇਟ ਕਰਕੇ ਲੈ ਕੇ ਆਇਆ ਏ। ਤੇ ਸਾਈਂ ਜੀ ਨਹੀਂ ਬੋਲੇ, ਕਹਿਣ ਲੱਗਾ ਠੀਕ ਏ, ਇਹ ਵੀ ਲਾ ਆਉਂਦਾ ਵਾ, ਸਾਦਾ ਜਿਹਾ ਬਣ ਕੇ ਆ ਗਿਆ। ਆਇਆ ਨਾ, ਹੁਣ ਨਮਸਕਾਰ ਕੀਤੇ ਤੇ ਉਦੋਂ ਫਕੀਰ ਨੇ ਕੇਵਲ ਇੰਨਾ ਹੀ ਕਿਹਾ, ਕਹਿੰਦੇ ਦੋ ਬਰਤਨ ਲੈ ਜਾ, ਕਿਰਪਾ ਹੋਏਗੀ, ਪਰ ਤੂੰ ਨਾ ਭੀਖ ਮੰਗ ਕੇ ਲਾਟਾ ਕਰ, ਥੋੜੇ ਕੁ ਦਿਨ ਉਹ ਰੋਟੀ ਅਸੀਂ ਵੀ ਖਾਂਗੇ ਤੇ ਤੂੰ ਵੀ ਖਾਏਗਾ। ਪਰ ਇੱਕ ਧਿਆਨ ਰੱਖੀ, ਹਿੰਦੂ ਦੀ ਇੱਕ ਪਾਸੇ ਭਾਵੇਂ ਤੇ ਮੁਸਲਮਾਨਾਂ ਕੋਲ ਜਿਹੜੇ ਘਰਾਂ ਚੋਂ ਕਰੇ ਦਾ ਗਜਾ ਉਹ ਵੱਖਰੇ ਭਾਂਡੇ ਚ ਭਾਵੇਂ ਰਲਾਈ ਨਾ। ਕਹਿੰਦੇ ਠੀਕ ਏ, ਜਦੋਂ ਸੇਵਾ ਸ਼ੁਰੂ ਹੋ ਗਈ ਨਾ, ਅਜੇ ਕੋਈ 10-20 ਦਿਨ ਗੁਜਰੇ ਹੋਣਗੇ, ਉਹਨੇ ਵੱਖਰੀ ਵੱਖਰੀ ਲਿਆ ਕੇ ਰੱਖਣੀ ਛਕਣੀ, ਹੌਲੀ ਹੌਲੀ ਜਦੋਂ ਤੁਰ ਪੈਂਦਾ ਬੰਦਾ ਸਮਝ ਤੇ ਉਦੋਂ ਆਉਣੀ ਏ। ਬਹੁਤੀ ਵੇਰੇ ਅਸੀਂ ਧਰਮ ਨੂੰ ਨਾ ਕੰਢੇ ਬਹਿ ਕੇ ਨਾ ਬਾਹਰ ਹੀ ਕਿਨਾਰੇ ਤੇ ਸਮਝਣਾ ਚਾਹੁੰਦੇ ਹਾਂ, ਉਹਦੇ ਚ ਕੁੱਦ ਕੇ ਛਾਲ ਨੀ ਮਾਰਦੇ। ਅਸੀਂ ਚਾਹੁੰਦੇ ਪਹਿਲਾਂ ਬਾਹਰੋਂ ਸਮਝ ਆ ਜਾਵੇ ਧਰਮ ਦੀ, ਫਿਰ ਅੰਮ੍ਰਿਤ ਛਕਾਂਗੇ, ਫਿਰ ਪਾਠ ਕਰਾਂਗੇ। ਪਹਿਲਾਂ ਜਿਹੜੇ ਲੋਕ ਕਹਿੰਦੇ ਨਾ ਵੀ ਅਰਥ ਸਮਝ ਲਈਏ, ਉਹ ਚਾਹੁੰਦੇ ਨੇ ਦਰਿਆ ਦੇ ਕਿਨਾਰੇ ਤੇ ਖਲੋ ਕੇ ਤਰਨ ਦੀ ਜਾਚ ਆ ਜਾਵੇ, ਕਦੇ ਨੀ ਆਉਂਦੀ। ਉਹ ਅਰਥ ਜਿਹੜੇ ਨੇ ਹੰਕਾਰ ਹੀ ਵਧਾਉਣਗੇ, ਹੋਰ ਕੁਝ ਨੀ ਸਵਾਰਨਗੇ। ਸਾਡਾ ਅਰਥ ਅਸਲੀ ਉਸ ਦਿਨ ਆਉਣੇ ਜਿਸ ਦਿਨ ਅਸੀਂ ਸਤਿਗੁਰੂ ਦੇ ਬਚਨ ਨੂੰ ਅੰਦਰੋਂ ਮੰਨਾਂਗੇ, ਅੰਦਰੋਂ ਕੋਈ ਤਬਦੀਲੀ ਆਉਣੀ। ਜਦੋਂ ਇਹਨੂੰ ਪਿਆਰ ਵਧਿਆ, ਇਹੋ ਜਿਹਾ ਨਸ਼ਾ ਚੜਿਆ, ਇਹਨੂੰ ਭੁੱਲ ਹੀ ਗਿਆ ਕਿ ਹਿੰਦੂ ਤੇ ਮੁਸਲਮਾਨ ਦਾ ਕਿਹੜਾ ਚੈਲਾ, ਦੋਨੋਂ ਇਕੱਠਾ ਹੀ ਪਾਈ ਜਾਵੇ ਇੱਕੋ ਚ। ਜਦੋਂ ਕੁਝ ਦਿਨ ਇਕੱਠਾ ਕੀਤਾ, ਸਾਈਂ ਜੀ ਨੇ ਪਕੜ ਲਿਆ, ਬਾਂਹ ਪਕੜ ਕੇ ਕਹਿੰਦੇ ਸ਼ਾਹ ਜੀ, ਅੱਜ ਅਸੀਂ ਤੁਹਾਡੇ ਤੇ ਪ੍ਰਸੰਨ ਹੋਇਆ, ਪਰ ਅਸੀਂ ਪੁੱਛਦੇ ਤੈਨੂੰ ਦੋ ਚੈਲੀਆਂ ਦਿੱਤੀਆਂ ਸੀ, ਵੱਖਰੀਆਂ ਵੱਖਰੀਆਂ, ਹਿੰਦੂ ਦੀ ਵੱਖਰੀ ਮੁਸਲਮਾਨ ਦੀ ਵੱਖਰੀ, ਤੂੰ ਇਕੱਠਾ ਕਰਕੇ ਲਿਆ ਇੱਕੋ ਚੀ। ਕਹਿਣ ਲੱਗੇ ਜੀ, ਹੁਣ ਮੈਨੂੰ ਹਿੰਦੂ ਤੇ ਮੁਸਲਮਾਨ ਨਜ਼ਰ ਨਹੀਂ ਜੀ ਪਾਉਂਦੇ, ਯਤਨ ਕਰਦਾ ਵਾ ਵੱਖ ਵੱਖ ਕਰਕੇ ਵੇਖਾਂ, ਹੁਣ ਵੱਖ ਦਿਸਦੇ ਨਹੀਂ, ਹੁਣ ਇੱਕ ਦਿਸਦਾ ਏ। ਕਹਿਣ ਲੱਗੇ ਬਸ ਇੱਕ ਦਿਸ ਪਿਆ ਤੇ ਤੂੰ ਇੱਕ ਦਾ ਪੋਇਓ, ਜੋ ਕੁਝ ਲੈਣ ਆਇਆ ਉਹ ਥੋੜਾ ਸੀ, ਤੈਨੂੰ ਇੱਕ ਦਾ ਰੂਪ ਹੀ ਬਣਾ ਦਿਆਂਗੇ। ਬਸ ਉਦੋਂ ਸਮਝਾਇਆ ਨੀ, ਕਹਿਣ ਲੱਗੇ ਪਹਿਲਾਂ ਤੋਂ ਤੇਰੇ ਕੋਲ ਮਾਣ ਸੀ ਸ਼ਾਹ ਪੁਣੇ ਦਾ, ਉਹ ਤਾਂ ਤੂੰ ਛੱਡ ਕੇ ਆ ਗਿਆ, ਫਿਰ ਤੂੰ ਇੱਕ ਮੈਂ ਦਾ ਦੁਸ਼ਾਤਾ ਪਾ ਲਿਆ, ਮੈਂ ਘੁੰਮੇ ਦਾ, ਵੀ ਅਸੀਂ ਰਾਜੇ ਹੁੰਦੇ ਹਾਂ ਫਿਰ ਵੀ ਸ਼ਾਹ, ਮਾੜੇ ਦੇ ਕੱਪੜੇ ਕਿਉਂ ਪਾਈਏ। ਸਤਿਗੁਰੂ ਵੱਡੇ ਕੱਪੜਿਆਂ ਤੋਂ ਨੀ ਰੋਕਦੇ, ਉਹਦੇ ਮਗਰ ਜਿਹੜਾ ਮਨ ਜੋ ਕੁਝ ਸਮਝਦਾ ਸਤਿਗੁਰੂ ਨੇ ਤੇ ਉਹਨੂੰ ਪਕੜਨਾ, ਜਿੱਥੇ ਦਾਤ ਪਾਣੀ ਗੱਲ ਤੇ ਉਹਨੂੰ ਠੀਕ ਕਰਨਾ। ਕਹਿਣ ਲੱਗੇ ਮੈਂ ਦਾ ਦੁਸ਼ਾਤਾ ਪਹਿਨਿਆ ਸੀ, ਫਿਰ ਜਦੋਂ ਤੋਂ ਉਹ ਹੀ ਤਿਆਗ ਦਿੱਤਾ ਤੇ ਤੀਸਰੀ ਵਾਰ ਤੇਰੇ ਅੰਦਰ ਵਿਤਕਰਾ ਸੀ ਹਿੰਦੂ ਨੂੰ ਤੇ ਮੁਸਲਮਾਨ ਨੂੰ, ਤੂੰ ਬਹੁਤ ਵੱਖ ਕਰਕੇ ਵੇਖਦਾ ਸੈ, ਭਈ ਉਹ ਮਾੜੇ ਨੇ ਉਹ ਚੰਗੇ ਨੇ, ਤੈਨੂੰ ਕਿਹਾ ਸੀ ਵੱਖਰੀ ਵੱਖਰੀ ਗਜਾ ਪਾਵੀ, ਅੱਜ ਜਦੋਂ ਤੇਰੇ ਅੰਦਰੋਂ ਵਿਤਕਰਾ ਮੁੱਕ ਗਿਆ, ਤੈਨੂੰ ਹਿੰਦੂ ਤੇ ਮੁਸਲਮਾਨ ਵਿੱਚ ਫਰਕ ਨਾ ਨਜ਼ਰ ਆਇਆ, ਤੇ ਅਸੀਂ ਤੈਨੂੰ ਰੱਬ ਤੇ ਉਹਦੀ ਆਤਮਾ ਵਿੱਚ ਫਰਕ ਨਹੀਂ ਰਹਿਣ ਦਿਆਂਗੇ, ਇੱਕ ਬਣਾ ਦਿਆਂਗੇ। ਬਣ ਕੇ ਗਿਆ ਜਦੋਂ ਦਿਖਾ ਦਿੱਤਾ ਏ, ਕੋਈ ਦੇਖਣਾ ਚਾਹਵੇ ਤੇ ਸਤਿਗੁਰੂ ਦਿਖਾਉਂਦੇ ਨੇ, ਪਰ ਕਹਿੰਦੇ ਦੇਖਣ ਦਾ ਕੋਈ ਢੰਗ ਤੇ ਵਿਧੀ ਤੇ ਤਰੀਕਾ ਹੁੰਦਾ ਹੈ। ਹਰ ਚੀਜ਼ ਨੂੰ ਦੇਖਣ ਲਈ ਉਹਦੇ ਲਈ ਕੁਛ ਕਰਨਾ ਪੈਂਦਾ ਹੈ। ਮਨ ਕਹਿੰਦਾ ਮੈਂ ਕੁਛ ਨਾ ਕਰਾਂ, ਗੁਰੂ ਬਣਿਆ ਬਣਾ ਦਿਖਾ ਦੇਵੇ, ਐਸਾ ਕਦੇ ਨਹੀਂ ਹੋ ਸਕਦਾ। ਸਤਿਗੁਰੂ ਜੀ ਤੇ ਕਿਰਪਾ ਕਰਦੇ ਨੇ ਨਾ, ਸਾਹਿਬ ਕਹਿੰਦੇ ਨੇ ਇਹ ਜਦੋਂ ਮਨ ਦਾ ਮਾਣ ਤਿਆਗਣਾ ਹੈ ਨਾ, ਇਹਨੂੰ ਔਖਾ ਇਹ ਔਖੀ ਖੇਡ ਹੈ, ਪਰ ਇਹ ਖੇਡੇਗਾ ਤੇ ਉਹਨੂੰ ਮਿਲੇਗਾ। ਸਾਧ ਸੰਗਤ ਬਹੁਤ ਪਿਆਰ ਇਹ ਬਚਨ ਨੇ ਗਰੀਬ ਅਨੁਵਾਦ ਪਿਤਾ ਜੀ ਦੇ, ਇੱਕ ਫਕੀਰ ਨੇ ਗਾਤਾ ਬਹੁਤ ਪਿਆਰਾ। ਉਹ ਕਹਿੰਦਾ ਵਿਛੜਾ ਪੈਂਦਾ ਪ੍ਰੇਮ ਦਾ, ਇਹ ਕਹਿ ਤੇ ਪਿਆਰ ਦੀ ਖੇਡ, ਪਰ ਕਹਿੰਦੇ ਵਿਛੜਾ ਪੈਂਦਾ ਹੈ, ਵਿਛੜਾ ਪੈਂਦਾ ਪ੍ਰੇਮ ਦਾ, ਦਿਲ ਖੌਫ ਮੇਰਾ ਖੌਫ ਡਰਦਾ ਵਾ ਸਦਾ, ਮੇਰਾ ਦਿਲ ਡਰਦਾ ਏ ਕਿਧਰੇ ਇਸ ਪੈਂਡੇ ਤੇ ਤੁਰਿਆ ਮੈਂ ਮੇਰੇ ਤੋਂ ਭੁੱਲ ਨਾ ਹੋ ਜਾਵੇ। ਇੱਕ ਤਾਂ ਅਸੀਂ ਉਹਨੂੰ ਔਖਾ ਮੰਨਦੇ ਆ ਨਾ, ਮੈਂ ਕੱਲ ਬੇਨਤੀ ਕੀਤੀ ਸੀ ਜਦੋਂ ਪਹਿਲਾਂ ਤੇ ਸਾਨੂੰ ਇਹ ਔਖਾ ਲੱਗਦਾ ਕੇਸ ਰੱਖਣੇ, ਕਿਸੇ ਨੂੰ ਔਖਾ ਲੱਗਦਾ ਅੰਮ੍ਰਿਤ ਛਕਣਾ, ਕਿਸੇ ਨੂੰ ਔਖਾ ਲੱਗਦਾ ਨਿਤਨੇਮ ਕਰਨਾ, ਕਿਸੇ ਨੂੰ ਜਦੋਂ ਨਿਤਨੇਮ ਕਰ ਰਹੇ ਉਹਨੂੰ ਸਿਮਰਨ ਕਰਨਾ ਔਖਾ ਲੱਗਦਾ ਏ। ਸਿਮਰਨ ਕਰਨ ਵਾਲਿਆਂ ਨੂੰ ਕਈ ਵਾਰ ਸੰਗਤ ਵਿੱਚ ਆਉਣਾ ਔਖਾ ਲੱਗਦਾ ਏ। ਇਹ ਸਟੇਜਾਂ ਨੇ ਆਪੋ ਆਪਣੇ ਅੰਦਰ ਦੀਆਂ, ਪਰ ਇਹ ਔਖਾਪਨ ਕੁਝ ਵੀ ਨਹੀਂ, ਔਖੇ ਤੇ ਆ ਖੇਡ ਜਿੱਥੇ ਆ ਕੇ ਮਨ ਨੂੰ ਮਾਣ ਤਿਆਗਣਾ ਆਸਾਨ ਹੈ। ਇਹ ਤਾਂ ਕੰਮ ਸੌਖੇ ਤੇ ਦੁਨੀਆਂ ਦੇ ਅਸੀਂ ਗੱਲਾਂ ਸੁਣੀਆਂ ਹੋਈਆਂ ਨੇ, ਸਾਨੂੰ ਤਾਂ ਔਖਾ ਲੱਗਦਾ ਏ। ਹੁਣ ਜਿਵੇਂ ਮਰਜ਼ੀ ਖਾਈ ਪੀਵੀ ਦਾ, ਪਰ ਚਾਰ ਮਿੱਤਰਾਂ ਚ ਖਾਧਾ ਨੀ ਜਾਣਾ, ਇਹ ਔਖਾ ਹੈ ਨਾ। ਤੇ ਉਹ ਜਦੋਂ ਕੋਈ ਦੁੱਖ ਤਕਲੀਫ ਆਉਂਦਾ ਏ, ਮਿੱਤਰ ਬਾਹ ਬਾਹ ਕਰਕੇ ਕੰਮਾਂ ਤੇ ਹੁੰਦੇ ਨੇ, ਇਹਦੀ ਆਤਮਾ ਤੜਪਦੀ ਫਿਰਦੀ ਏ, ਉਹ ਕਿੱਧਰ ਗਏ ਜਿਨ੍ਹਾਂ ਨੂੰ ਇਸ ਨੇ ਖੁਸ਼ ਕਰਨ ਲਈ ਏਡਾ ਵੱਡਾ ਨੁਕਸਾਨ ਆਪਣਾ ਕਰਾ ਲਿਆ। ਮੇਰੇ ਸਾਹਿਬ ਕਹਿੰਦੇ ਨੇ ਦੇਖੋ ਔਖਾ ਏ, ਕਿਧਰੇ ਮਨ ਵਿੱਚ ਮਾਨ ਨਾ ਆ ਜਾਵੇ, ਤੇ ਇਹ ਕਿਸੇ ਨਾਲ ਨਹੀਂ, ਇਹ ਤੁਹਾਡੇ ਤੇ ਸਤਿਗੁਰੂ ਦੇ ਦਰਮਿਆਨ ਗੱਲ ਚੱਲਣੀ ਏ। ਦੁਨੀਆ ਤਵੇ, ਇਸ ਦੇ ਅੰਦਰ ਬੜੀ ਨਿਮਰਤਾ, ਕੁਝ ਨਹੀਂ ਖੋਣਾ। ਦੁਨੀਆ ਤਵੇ, ਇਹ ਬੜਾ ਹੰਕਾਰੀ ਏ, ਕੁਝ ਨਹੀਂ ਖੋਣਾ ਇਹਦੇ ਨਾਲ, ਉਹਦੀ ਪਰਵਾਹ ਨਹੀਂ। ਪਰਵਾਹ ਦੇਵੇ ਵੀ ਮੇਰਾ ਅੰਦਰ ਮੇਰੇ ਸਤਿਗੁਰੂ ਪ੍ਰਤੀ ਕੀ ਹੋ ਰਿਹਾ ਹੈ। ਸਾਹਿਬ ਕਹਿੰਦੇ ਨੇ ਦੇਖੋ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਜਦੋਂ ਕਿਸੇ ਵਿੱਚੋਂ ਮਾਣ ਮੁੱਕੇਗਾ ਨਾ, ਉਹਨੂੰ ਸੁੱਖ ਤੇ ਦੁੱਖ ਇੱਕੋ ਜਿਹੇ ਜਾਪਣਗੇ। ਔਰ ਮਾਨ ਅਪਮਾਨਾ, ਲੋਕ ਉਹਦਾ ਆਦਰ ਕਰਨ ਚਾਹੇ ਉਹਦਾ ਨਿਰਾਦਰ ਦੇ ਉਹਨੂੰ ਸ਼ਬਦ ਕਹਿਣ, ਉਹਨੂੰ ਕੋਈ ਅਸਰ ਨਹੀਂ ਹੋਏਗਾ। ਉਹ ਕਵੇਗਾ ਮੈਂ ਕੀ ਲੈਣਾ। ਅਗਲਾ ਬਚਨ ਇਹ, ਹਰ ਸੋਗ ਤੇ ਰਹੇ ਅਤੀਤਾ ਤਿੰਨ ਜਗਤਾ ਤਪਛਾਣਾ, ਨਾ ਖੁਸ਼ੀ ਨਾ ਗਮੀ ਆਵੇ। ਇਹ ਨਹੀਂ ਕੋਈ ਗਮਾਂ ਵਿੱਚ ਉਹ ਗਲਤਾਨ ਹੋ ਕੇ ਜ਼ਿੰਦਗੀ ਨੂੰ ਬਰਬਾਦ ਕਰ ਲਏ, ਤੇ ਜਾਂ ਖੁਸ਼ੀ ਦਾ ਦਿਨ ਆਵੇ ਕੋਈ ਨਿੱਕੀ ਜਿਹੀ ਖੁਸ਼ੀ, ਤੇ ਉਦੋਂ ਰੱਬ ਤੋਂ ਬੇਮੁੱਖ ਹੋ ਕੇ ਬਹਿ ਜਾਵੇ। ਕਹਿੰਦੇ ਉਹ ਤੱਤ ਨੂੰ ਪਛਾਣਦੇ ਨੇ। ਬਚਨ ਗੁਰੂ ਕਾਏ, ਕਹਿੰਦੇ ਉਸ ਤੱਤ ਨਿੰਦਾ ਦੂਤ ਆ ਗਏ, ਨਾ ਲੋਕਾਂ ਦੀ ਉਸਤਤ ਕਰੇ ਤੇ ਨਾ ਸੁਣੇ, ਨਾ ਨਿੰਦਾ ਕਰੇ ਤੇ ਨਾ ਸੁਣੇ। ਜਿਹਦੇ ਅੰਦਰੋਂ ਮਾਣ ਮੁੱਕ ਗਿਆ ਹੈ ਨਾ, ਉਹਦੀ ਤਸਵੀਰ ਦੇ ਉਹਦੀ ਉਸਤਤ ਕਰ ਲਓ ਤਾਂ ਕੋਈ ਅਸਰ ਨਹੀਂ, ਨਿੰਦਾ ਕਰ ਲਓ ਤਾਂ ਉਹਦੇ ਤੇ ਕੋਈ ਪ੍ਰਭਾਵ ਨਹੀਂ। ਸਾਧ ਸੰਗਤ ਸਹਿਬ ਕਹਿੰਦੇ ਖੋਜੈ ਪਦ ਨਿਰਵਾਣਾ, ਕਿਉਂਕਿ ਉਸ ਜਿਹੜੇ ਰਾਹ ਤੇ ਤੁਰਿਆ ਨਾ, ਉਹਨੇ ਵਾਹਿਗੁਰੂ ਨੂੰ ਮਿਲਣਾ ਹੈ। ਉਹਦੀ ਖੋਜ ਹੈ, ਉਹਦੇ ਕੋਲ ਸਮਾਂ ਕਿੱਥੇ ਵੇ। ਆ ਮੈਂ ਕਈ ਵਾਰ ਵੇਖਦਾ ਜਦੋਂ ਕੰਮ ਦਾ ਟਾਈਮ ਹੋ ਜਾਵੇ ਤੁਹਾਨੂੰ ਉਹ ਰਾਹ ਚ ਰੋਕੇ, ਤੁਸੀਂ ਰੋਕਦੇ ਹੀ ਨਹੀਂ। ਉਹ ਕਵੇ ਤੇਰੇ ਬਾਰੇ ਮਾੜਾ ਕਹਿੰਦਾ, ਤੁਸੀਂ ਕਹਿੰਦੇ ਫੇਰ ਕਰਾਂਗੇ ਗੱਲ। ਕੋਈ ਕਵੇ ਚੰਗੀ ਗੱਲ ਹੈ, ਤੁਸੀਂ ਕਹਿੰਦੇ ਫੇਰ ਕਰਾਂਗੇ, ਕਿਉਂਕਿ ਤੁਹਾਡੇ ਸਾਹਮਣੇ ਇੱਕ ਨਿੱਕਾ ਜਿਹਾ ਕੰਮਕ ਹੈ ਤੇ ਤੁਸੀਂ ਲੋਕਾਂ ਦੀ ਸੁਣਨ ਨੂੰ ਤਿਆਰ ਨਹੀਂ। ਜੇ ਜਿਸ ਦਿਨ ਗੁਰੂ ਨਾਨਕ ਨੂੰ ਮਿਲਣ ਦਾ ਨਿਸ਼ਾਨਾ ਬਣਾ ਲਓਗੇ, ਫਿਰ ਤੁਹਾਡੇ ਕੋਲ ਟਾਈਮ ਹੋਏਗਾ ਕਿਸੇ ਦੀ ਪੁਸਤਕ ਤੇ ਨਿੰਦਾ ਸੁਣਨ ਦਾ। ਸਾਧ ਸੰਗਤ ਇਹ ਉਹਨਾਂ ਚਿਹਰੀਏ ਜਿੰਨਾ ਚਿਹਰ ਨੂੰ ਫਾਲਤੂ ਜਾਂ ਸਮਝ ਕੇ ਜਦੋਂ ਵਿਹਲੇ ਹੋਏ ਕਰੋ ਧਰਮ ਦੇ ਨਾਮ ਤੇ ਨਿੰਦਾ ਤੇ ਉਸਤਤ ਕਿਸੇ ਦੀ ਨਹੀਂ, ਨੁਕਸਾਨ ਕਰਾਂਗੇ। ਸਾਹਿਬ ਕਹਿੰਦੇ ਨੇ ਉਸਤਤ ਨਿੰਦਾ ਦੂਤ ਆ ਗਏ, ਖੋਜੈ ਪਦ ਨਿਰਵਾਣਾ, ਜਨ ਨਾਨਕ ਕਿਉ ਖੇਲ ਕਟਨ ਤੈ ਤਿੰਨ ਕੋ ਗੁਰਮੁਖ ਜਾਣਾ। ਕੋਈ ਗੁਰੂ ਦੇ ਸਨਮੁਖ ਹੋ ਕੇ ਵਿਰਲੇ ਨੇ ਜਿਹੜੇ ਇਸ ਗੱਲ ਨੂੰ ਜਾਣ ਕੇ ਇਹ ਖੇਡ ਵਿੱਚ ਪੈਂਦੇ ਨੇ। ਸਾਧ ਸੰਗਤ ਉਹ ਵਿਰਲੇ ਆਕਾਸ਼ ਤੋਂ ਨਹੀਂ ਡਿੱਗਦੇ, ਇਸੇ ਤਰ੍ਹਾਂ ਗੁਰੂ ਦਰਬਾਰ ਵਿੱਚ ਆ ਕੇ ਸਤਿਗੁਰੂ ਏਚਿਓ ਵਿਰਲਾ, ਵਿਰਲੇ ਦਾ ਮਤਲਬ ਕੀ ਹੈ ਪਿਆਰਿਓ, ਇਹ ਜ਼ਰੂਰ ਸਮਝ ਲੈਣਾ। ਅਸੀਂ ਸਾਡੇ ਅੰਦਰ ਇਹ ਚੱਲ ਜਾਂਦੇ ਅਰਥ, ਜਿਹੜੇ ਮਹਾਂਪੁਰਸ਼ ਨੇ ਉਹ ਵਿਰਲੇ ਹੁੰਦੇ ਨੇ, ਗੁਰਸਿੱਖ ਵਿਰਲੇ ਹੁੰਦੇ, ਇਹ ਨਹੀਂ ਗੱਲ ਸਤਿਗੁਰੂ ਪਿਤਾ ਜੀ ਕਹਿ ਰਹੇ। ਸਾਹਿਬਾਂ ਦੀ ਵਿਰਲੇ ਦਾ ਅਰਥ ਕੁਝ ਹੋਰ ਏ। ਵਿਰਲੇ ਦਾ ਅਰਥ ਇਹ ਵੇ, ਸਾਧ ਸੰਗਤ ਸਾਰੀ ਦੁਨੀਆਂ ਦਾ ਨਿਸ਼ਾਨਾ ਇੱਕੋ ਕਹਿ, ਮੈਂ ਆਪਣੀ ਜ਼ਿੰਦਗੀ ਦੇ ਅੰਦਰ ਪੈਸਾ ਕਮਾਉਣਾ ਕਿਵੇਂ ਤੇ ਬਾਲ ਬੱਚੇ ਨੂੰ ਕਿਵੇਂ ਦੇਣਾ, ਇਸ ਤੋਂ ਪਰੇ ਸੋਚਦਾ ਨਹੀਂ। ਦੁਨੀਆਂ ਨੂੰ ਖੁਸ਼ ਕਰਨ ਲਈ ਸਾਰੇ ਕੰਮ ਕਰਨੇ। ਤੇ ਜਿਹੜੇ ਵਿਰਲੇ ਕਿੱਥੋਂ ਸ਼ੁਰੂ ਹੁੰਦੇ, ਜਿਹਦਾ ਨਿਸ਼ਾਨਾ ਏ ਵੀ ਮੈਂ ਵਾਹਿਗੁਰੂ ਨੂੰ ਮਿਲਣਾ ਏ। ਜਿਸ ਦਿਨ ਤੁਸੀਂ ਮਿਲਣ ਲਈ ਪਹਿਲਾ ਕਦਮ ਤੁਰਿਆ, ਤੁਸੀਂ ਵਿਰਲੇ ਹੋ ਗਏ। ਵਿਰਲਿਆਂ ਦੀ ਗਿਣਤੀ, ਸਾਰੀ ਦੁਨੀਆਂ ਦੀ ਸੋਚ ਤਾਂ ਇੱਕ ਪਾਸੇ ਵੇ ਨਾ, ਤੁਸੀਂ ਸੋਚ ਨੂੰ ਬਦਲ ਕੇ ਰੱਬ ਵੱਲ ਕਰ ਲਿਆ ਤੁਹਾਡੀ ਵਿਰਲੇ ਦਾ ਕਦਮ। ਹੁਣ ਵਿਰਲੇ ਦੀ ਕਹਾਣੀ ਆਪਣੇ ਆਪ ਅੱਗੋਂ ਵੱਡੀ ਹੁੰਦੀ ਜਾਏਗੀ, ਇੱਕ ਦਿਨ ਪੂਰਨਤਾ ਨੂੰ ਪਹੁੰਚਾਂਗੀ। ਭਾਵੇਂ ਇਹ ਟਿੱਟ ਧੜੀਏ, ਸਾਧ ਸੰਗਤ ਧਰਤੇ ਲਈ ਨਾ, ਪਰ ਜਿਹੜੇ ਧਰਦੇ ਨੀ, ਜਿਹੜੇ ਤੁਰੀ ਦੂਜੇ ਪਾਸੇ ਨੂੰ ਜਾਂਦੇ ਨੇ, ਸਾਧ ਸੰਗਤ ਉਹ ਤਾਂ ਕਦੀ ਨੀ ਨਾ ਅਪੜਨਗੇ। ਮੈਂ ਬੇਨਤੀ ਕਰਦਾ ਸਾਂ, ਕਿਸੇ ਫਕੀਰ ਨੇ ਪੜਿਆ, ਵਿਖੜਾ ਪੈਂਦਾ ਪ੍ਰੇਮ ਦਾ ਦਿਲ ਖੌਫ ਹੈ ਮੇਰਾ, ਇਹ ਜਿਹੜਾ ਡਰ ਹੈ ਨਾ ਇਸ ਰਾਹ ਤੇ ਤੁਰ ਕੇ ਆਉਣਾ। ਇੱਕ ਤੇ ਉਹ ਨੇ ਨਾ ਜਿਹੜੇ ਤੁਰਦੇ ਹੀ ਨੀ, ਡਰਦੇ ਕਹਿੰਦੇ ਨੇ ਕਿਧਰੇ ਗਲਤੀ ਨਾ ਹੋ ਜਾਵੇ, ਉਹ ਬੜਾ ਖਤਰਨਾਕ ਧਨ ਹੈ। ਜਿਹੜੇ ਕਹਿੰਦੇ ਮੈਂ ਚਾਹੁੰਦਾ ਵਾ ਵੀ ਮੈਂ ਅੰਮ੍ਰਿਤ ਧਾਰੀ ਪਾਵਾਂ, ਮੈਂ ਇਸ ਰਾਹ ਤੇ ਤੁਰਾਂ ਤੇ ਮੁੜ ਕੇ ਕੋਈ ਗਲਤੀ ਨਾ ਕਰਾਂ, ਕਿੱਡਾ ਵੱਡਾ ਝੂਠ ਹੈ ਇਸ ਗੱਲ ਚ। ਸਤਨਾਮ ਦੀ ਕੋਈ ਚੀਜ਼ ਨਹੀਂ। ਕਈ ਜਿਹੜੇ ਇਸ ਰਾਹ ਤੇ ਤੁਰਦੇ ਨੇ, ਤੁਸੀਂ ਸੋਚਦੇ ਹੋ ਪਹਿਲੇ ਦਿਨ ਉਹ ਬ੍ਰਹਮ ਗਿਆਨੀ ਬਣ ਗਏ ਨੇ ਜਦੋਂ ਉਹ ਅੰਮ੍ਰਿਤ ਧਾਰੀ ਹੋ ਗਏ, ਨਹੀਂ, ਉਸ ਦਿਨ ਤਾਂ ਪ੍ਰਣ ਕੀਤਾ ਸਤਿਗੁਰੂ ਤੇਰੇ ਰਾਹ ਤੇ ਅੱਜ ਮੈਂ ਤੁਰਨ ਲੱਗਾ ਤਾਂ ਹੁਣ ਤੂੰ ਮੇਰੇ ਤੇ ਮਿਹਰ ਕਰਨੀ ਏ, ਮੇਰੇ ਕੋਲੋਂ ਅੰਦਰੋਂ ਚੀਜ਼ਾਂ ਛੁਡਾਣੀਆਂ ਨੇ। ਸਾਧ ਸੰਗਤ ਡਿਗਰੀ ਲੈ ਕੇ ਕਾਲਜ ਦਾਖਲਾ ਲੈਣ ਦੀ ਲੋੜ ਨਹੀਂ, ਡਿਗਰੀ ਲੈਣ ਲਈ ਕਾਲਜਾਂ ਚ ਦਾਖਲੇ ਲਈ ਦੇ ਨੇ। ਦੂਜੇ ਪਾਸੋਂ ਸੋਚਦੇ ਆ, ਮੇਰੇ ਗਰੀਬ ਅਨੁਵਾਦ ਪਿਤਾ ਦੇ ਪਿਆਰਾ ਕਹਿੰਦਾ, ਇੱਕ ਤਾਂ ਉਹ ਡਰ ਹੈ, ਉਹਦਾ ਕੋਈ ਮਤਲਬ ਨਹੀਂ। ਇੱਕ ਜਦੋਂ ਅਸੀਂ ਸਰਾਹ ਤੇ ਚੱਲਦੇ ਆ ਨਾ, ਉਦੋਂ ਜਿਹੜਾ ਡਰ ਹੈ ਨਾ ਉਹ ਸਾਡੇ ਕੋਲ ਔਗਣ ਛੁਡਾਈ ਜਾਏਗਾ ਤੇ ਗੁਰੂ ਨਾਨਕ ਸਾਹਿਬ ਦੇ ਨੇੜੇ ਘੜੀ ਜਾਏਗਾ। ਸਾਡੇ ਕੋਲੋਂ ਬੁਰੇ ਕਰਮ ਛੁਡਾਈ ਜਾਏਗਾ। ਜਿਵੇਂ ਅੱਗ ਹੈ ਨਾ, ਇੱਕ ਤੇ ਅੱਗ ਸਾੜਦੀ ਸਾਧ ਸੰਗਤ, ਅੱਗ ਦਾ ਸੁਭਾਅ ਹੈ, ਤੁਸੀਂ ਕੋਈ ਚੀਜ਼ ਉੱਪਰ ਧਰਦੇ ਉਹਨੇ ਸਾੜਨਾ ਹੀ ਸਾੜਨਾ। ਇੱਕ ਅੱਗ ਸਾਡੇ ਘਰ ਨੂੰ ਸਾੜਦੀ ਏ, ਪਦਾਰਥਾਂ ਨੂੰ ਸਾੜਦੀ ਏ। ਇੱਕ ਅੱਗ ਦਾ ਨਾਂ ਰੱਖਿਆ ਮੇਰੇ ਸਾਹਿਬ ਨੇ ਬ੍ਰਹਮ ਅਗਨੀ। ਸਾਧ ਸੰਗਤ ਉਹ ਜਿਹੜੀ ਅੱਗ ਨਿਰੰਕਾਰ ਦੇ ਪਿਆਰ ਵਿੱਚ ਅੱਗ ਬਲਣੀ, ਉਹਦੇ ਵਿੱਚ ਸਾਡੇ ਔਗਣ ਸੜਦੇ ਨੇ ਤੇ ਅਸੀਂ ਸੁਰਖਰੁਖ ਹੋ ਕੇ ਉਹਦੇ ਨੇੜੇ ਹੁੰਦੇ ਹਾਂ। ਸਾਹਿਬ ਕਹਿੰਦੇ ਬ੍ਰਹਮ ਦੀ ਅਗਨ ਬਾਲੋ ਉਹਦੇ ਪਿਆਰਾਂ ਦੀ। ਦੁਨੀਆਂ ਦੀ ਅਸੀਂ ਅੱਗ ਬਾਲੀ ਸੀ, ਕਿਹੜੀ ਅੱਗ ਬਾਲੀਏ, ਤ੍ਰਿਸ਼ਨਾ ਦੀ ਅੱਗ। ਇੱਕ ਕੋਲ ਦੋ ਨੇ, ਮੈਂ ਚਾਰ ਬਣਾਵਾਂਗਾ, ਉਸ ਕੋਲ ਜਿੰਨਾ ਖੋਜੇ ਮੈਂ ਉਹਦੇ ਨਾਲ ਵੱਧ ਕਰਾਂਗਾ। ਤ੍ਰਿਸ਼ਨਾ ਦੀ ਅੱਗ ਬਾਲ ਕੇ ਸੜਦੇ ਹਾਂ, ਬ੍ਰਹਮ ਦੀ ਅਗਨੀ, ਬ੍ਰਹਮ ਅਗਨੀ ਦਾ ਮਤਲਬ ਵਾਹਿਗੁਰੂ ਦੇ ਪਿਆਰਾਂ ਦੀ ਅਗਨੀ ਬਾਲਾਂਗੇ ਵੀ ਮੈਂ ਉਹਨੂੰ ਵੱਧ ਤੋਂ ਵੱਧ ਪਿਆਰ ਕਰਨਾ ਏ, ਕਰਾਂਗੇ। ਉਹਦੇ ਨਾਲ ਔਗਣ ਸੜਦੇ ਜਾਣਗੇ, ਗੁਣ ਵੱਧਦੇ ਜਾਣਗੇ। ਗਰੀਬ ਅਨੁਵਾਦ ਪਿਤਾ ਜੀ ਕਹਿੰਦੇ ਨੇ, ਜਦੋਂ ਇਸ ਰਸਤੇ ਤੇ ਤੁਰ ਕੇ ਡਰਾਂਗੇ ਨਾ, ਉਹ ਜਿਹੜਾ ਡਰ ਹੈ ਨਾ ਇੱਕਦਮ ਸਾਡੇ ਅੰਦਰੋਂ ਔਗਣਾਂ ਤੋਂ ਦੂਰ ਕਰੇਗਾ ਤੇ ਗੁਣਾਂ ਦੇ ਨੇੜੇ ਕਰੇਗਾ। ਉਦੋਂ ਡਰਨਾ, ਖੇਤ ਵਿੱਚ ਬੀਜਿਆ ਕੁਛ ਵੀ ਨਹੀਂ ਤੇ ਕੋਈ ਬੰਦਾ ਡਰੀ ਜਾਵੇ ਕਿਧਰੇ ਫਸਲ ਉਜਾੜ ਹੀ ਨਾ ਜਾਣ, ਪਸ਼ੂ ਆ ਕੇ ਉਜਾੜਨਾ ਕੀ ਅਜੇ ਕੁਛ ਹੈ ਹੀ ਨਹੀਂ ਪੱਲੇ। ਸਾਧ ਸੰਗਤ ਜਿਨ੍ਹਾਂ ਦੇ ਖਿਆਲ ਹੈ ਨਾ ਅੰਮ੍ਰਿਤ ਛਕਣ ਤੋਂ ਪਹਿਲਾਂ, ਉਹ ਡਰਦੇ ਨੇ ਗਲਤੀ ਨਾ ਜਾਵੋ, ਖਾਲੀ ਖੇਤ ਤੇ ਪਹਿਰਾ ਦੇਣਾ ਚਾਹੁੰਦੇ ਨੇ। ਉਹ ਆਂਦੇ ਬੀਜੀਏ ਕੁਝ ਨਾ ਤੇ ਡਰੀਏ, ਰਾਤਾਂ ਨੂੰ ਪਹਿਰਾ ਦਿਓ, ਖੇਤਾਂ ਚ ਕੌਣ ਸਿਆਣਾ ਕਵੇਗਾ। ਕਹਿੰਦੇ ਪਹਿਲਾਂ ਬੀਜੋ, ਫਿਰ ਉਸ ਤੋਂ ਬਾਅਦ ਪਹਿਰਾ ਦਿਓ ਤੇ ਡਰੋ ਕੁਛ ਸਵਾਰੇਗਾ। ਉਹਨਾਂ ਨੇ ਬਹੁਤ ਪਿਆਰਾ ਕਹਿੰਦੇ, ਪ੍ਰੇਮ ਦਾ ਰਸਤਾ ਹੈ ਵਿਖੜਾ ਹੈ ਔਖਾ ਹੈ, ਪਰ ਇਸ ਔਖੇ ਰਸਤੇ ਤੇ ਚੱਲ ਕੇ ਅੰਦਰੋਂ ਸਦਾ ਅਰਦਾਸ ਨਿਕਲਦੀ ਰਵੇ। ਮੇਰੇ ਸਾਖਿਬ ਬਾਤਾਂ ਵਾਲਿਆ, ਹੱਥ ਪਕੜੀ ਮੇਰਾ, ਮੈਂ ਤੁਰ ਪਿਆ ਵਾ, ਪਰ ਦੁਨੀਆਂ ਮੈਨੂੰ ਡੇਗਣਾ ਚਾਹੁੰਦੀ ਏ। ਦੁਨੀਆਂ ਕਿਹੜੀ ਏ? ਫਿਰ ਇੱਥੇ ਇੱਕ ਗੱਲ ਵਿਚਾਰਨੀ, ਦੁਨੀਆਂ ਬਾਹਰੋਂ ਨੀ ਕੁਝ ਕਹਿੰਦੀ, ਸਾਡਾ ਮਨ ਦੁਨੀਆਂ ਤੋਂ ਕੋਈ ਆਸ ਰੱਖਦਾ ਏ। ਉਹਨਾਂ ਨਾਲ ਉਹਨਾਂ ਦੀ ਸੁਣਦਾ, ਧਿਆਨ ਦੇ ਕੇ ਇਹਨੇ ਮੇਰੇ ਬਾਰੇ ਕੀ ਕਿਹਾ ਭਲਾ, ਉਹਨੇ ਤੇ ਕੁਝ ਨਾ ਕੁਝ ਕਿਹਾ ਹੀ ਹੋਣਾ ਏ, ਬਸ ਉਹਨੂੰ ਪਕੜ ਕੇ ਫਿਰ ਅੰਦਰ ਦੁਨੀਆਂ ਨੂੰ ਆਪ ਲਿਆਉਂਦਾ ਹੈ। ਸਾਹਿਬ ਕਹਿੰਦੇ ਜਿਸ ਦਿਨ ਨਿਸ਼ਾਨਾ ਵੱਡਾ ਹੋਏ ਨਾ, ਫਿਰ ਕੰਨ ਦੇਣ ਦੀ ਲੋੜ ਨਹੀਂ, ਧੱਕੇ ਨਾਲ ਵੀ ਉਹ ਕੰਨ ਤੁਹਾਡੇ ਖਿੱਚਣਗੇ ਵੀ ਮੈਨੂੰ ਧਿਆਨ ਦਿਓ। ਤੁਸੀਂ ਆਖੋਗੇ ਇੰਨਾ ਸਮਾਂ ਮੇਰੇ ਕੋਲ ਨਹੀਂ, ਛੋਟੀ ਜਿਹੀ ਜ਼ਿੰਦਗੀ, ਪਤਾ ਨਹੀਂ ਕਦੋਂ ਇਹਦਾ ਅੰਤ ਹੋ ਜਾਣਾ ਹੈ। ਤੇ ਅਸੀਂ ਲੋਕਾਂ ਦੀ ਸੁਣੀਏ, ਦੁਨੀਆਂ ਬਾਹਰੋਂ ਨਹੀਂ, ਦੁਨੀਆਂ ਸਾਡੇ ਆਪਣੇ ਮਨ ਨੇ ਜਿਹੜੀ ਬਣਾਈ ਏ। ਸਾਹਿਬ ਕਹਿੰਦੇ ਨੇ ਉਹਦੀ ਨਾ ਸੁਣੀ, ਜਦੋਂ ਵਾਹਿਗੁਰੂ ਨਾਲ ਪਿਆਰ ਕਰਨ ਆਈ ਤਾਂ ਹਾਂ ਤੂੰ ਆਪਣੇ ਪਿਆਰੇ ਨੂੰ ਤਵੀ ਕੇ ਦਾਤਿਆ, ਮੈਨੂੰ ਇਹ ਮਨ ਦੁਨੀਆਂ ਬਣਾ ਕੇ ਡਿੱਗਣਾ ਚਾਹੁੰਦਾ ਏ, ਤੂੰ ਮੇਰੇ ਹੱਥ ਪਕੜੀ ਮੈਂ ਕਦਰੇ ਡਿੱਗ ਨਾ ਪਾਵਾਂ। ਪੜੋ ਕਾ ਸਾਰੇ ਪੜ੍ਹਨਾ ਨੀ, ਅਰਦਾਸ ਕਰਨੀ ਦਿਲੋ, ਭਿੱਜ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ ਜਿਉ। ਬਿਕੜਾ ਪੈਂਡਾ ਪ੍ਰੇਮ ਦਾ ਦਿਲ ਖੋਖ ਮੇਰਾ, ਬਿਕੜਾ ਪੈਂਡਾ ਪ੍ਰੇਮ ਦਾ ਦਿਲ ਖੋਖ ਮੇਰਾ। ਮੇਰੇ ਸਾਹਿਬ ਬਾਜਾਂ ਵਾਲੇ ਹੱਥ ਪਕੜੀ ਮੇਰਾ, ਮੇਰੇ ਸਾਹਿਬ ਬਾਜਾਂ ਵਾਲੇ ਹੱਥ ਪਕੜੀ ਮੇਰਾ, ਮੇਰੇ ਸਾਹਿਬ ਬਾਜਾਂ ਮੇਰੇ ਸਾਹਿਬ ਬਾਜਾਂ ਵਾਲੇ ਹੱਥ ਪਕੜੀ ਮੇਰਾ, ਮੇਰੇ ਸਾਹਿਬ ਬਾਜਾਂ ਵਾਲੇ ਹੱਥ ਪਕੜੀ ਮੇਰਾ, ਮੇਰੇ ਸਾਹਿਬ ਬਾਜਾਂ ਪਕੜੀ ਮੇਰਾ, ਹੁਣ ਜਦੋਂ ਇਸ ਰਾਹ ਤੇ ਚੱਲਦੇ ਹਾਂ ਤੇ ਗੁਰੂ ਕੇ ਪਿਆਰਿਓ ਸਾਹਿਬ ਕੋਲ ਬੇਨਤੀ ਕਰਾਂਗੇ ਵੀ ਤੁਰ ਰਿਹਾ ਡਿੱਗ ਨਾ ਪਵੇ ਉਹਦਾ ਬਿਰਹ ਦੇ, ਤੇ ਬੈਠੇ ਹੋਈਏ ਤੇ ਕਹੀ ਮੇਰਾ ਹੱਥ ਪਕੜੀ ਮੈਂ ਡਿੱਗ ਨਾ ਪਵਾਂ, ਉਹ ਕਹਿਣਗੇ ਤੂੰ ਤੇ ਤੁਰਿਆ ਹੀ ਨੀ, ਖੜਾ ਹੀ ਨੀ, ਤੇ ਡਿੱਗਣਾ ਕੀ ਏ, ਡਿੱਗੇ ਦਾ ਕੀ ਡਿੱਗਣਾ। ਸਾਧ ਸੰਗ ਮੇਰੇ ਸਤਿਗੁਰੂ ਜੀ ਤਾਂ ਹੀ ਕਹਿੰਦੇ ਨਾ ਰੋਜ਼ ਸਾਨੂੰ ਕਹਿੰਦੇ ਕਿਸੇ ਤਰੀਕੇ ਤਾਂ ਤੁਰੋ, ਅਵਰ ਕਾਜ ਤੇਰੇ ਕਿਤੇ ਨਾ ਤਾਂ ਤਿਲ ਸਾਧ ਸੰਗਤ ਭਜ ਕੇਵਲ ਨਾ, ਕਿਧਰੇ ਤੁਰਨ ਲਈ ਆਖਦੇ ਨੇ ਦੇਖ ਮਤ ਤੋਂ ਭਰਮ ਭੁਲੈ ਸੰਸਾਰ, ਗੁਰਬਿਨ ਕੋਇ ਨਾ ਉਤਰਸ ਪਾਰ। ਤੇ ਸਾਧ ਸੰਗਤ ਤੇ ਕੇਵਲ ਸਾਹਿਬਾਂ ਨੇ ਬਚਨ ਜੋ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਆਕੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਹਿਲਾ ਸ਼ਬਦ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 219 ਅੰਗ ਤੇ, ਜਿਹਦੇ ਵਿੱਚ ਹਜ਼ੂਰ ਨੇ ਜਨ ਨਾਨਕ ਇਹ ਖੇਲ ਤਟਨ ਕਹਿ ਦਾ ਜ਼ਿਕਰ ਕੀਤਾ ਹੈ। ਪਰ ਕਮਾਲ ਦੀ ਗੱਲ ਜੋ ਅੱਜ ਕਹਿ ਕੇ ਸਮਾਪਤੀ ਵੱਲ ਆਵਾਂਗਾ, ਸਾਧ ਸੰਗਤ ਗੁਰੂ ਤੇਗ ਬਹਾਦਰ ਪਿਤਾ ਜੀ ਜਦੋਂ ਦਿੱਲੀ ਦੇ ਚਾਂਦਨੀ ਚੌਂਕ ਵੱਲ ਜਾਂਦੇ ਨੇ ਨਾ ਸ਼ਹਾਦਤ ਦਾ ਜਾਮ ਪੀਣ, ਦੋ ਗੁਰੂ ਸਾਹਿਬਾਨ ਨੇ ਪੰਚਮ ਪਾਤਸ਼ਾਹ ਤੇ ਨਾਮੀ ਪਾਤਸ਼ਾਹ ਜਿਨ੍ਹਾਂ ਨੇ ਸ਼ਹਾਦਤ ਦੇ ਰਾਹੀਂ ਇਹ ਆਪਣਾ ਚੋਲਾ ਬਦਲਿਆ, ਉਹਨਾਂ ਦੇ ਨਾਲ ਤਿੰਨ ਨੇ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਨਾਲ ਪਰਮ ਪਿਆਰੇ ਸੇਵਕ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ। ਜਦੋਂ ਇਹਨਾਂ ਤਿੰਨਾਂ ਦੇ ਸਾਹਮਣੇ ਨਾ ਬਸ ਇੱਕੋ ਹੀ ਸਵਾਲ ਰੱਖਿਆ ਗਿਆ ਹੈ ਨਾ ਕਿ ਤੁਸੀਂ ਇੱਕ ਪਾਸੇ ਤੁਹਾਡਾ ਗੁਰੂ ਏ ਜਾਂ ਉਹਨੂੰ ਪਿਆਰ ਕਰੋਗੇ ਤੇ ਮੌਤ ਕਬੂਲ ਕਰਨੀ ਪਵੇਗੀ, ਜੇ ਉਹਨਾਂ ਨੂੰ ਛੱਡ ਕੇ ਇਸਲਾਮ ਕਬੂਲ ਕਰ ਲਵੋ ਤੇ ਜ਼ਿੰਦਗੀ ਮਿਲੇਗੀ। ਹੁਣ ਸਾਧ ਸੰਗਤ ਕੁੱਲ ਦੁਨੀਆਂ ਦੇ ਆਖੇ ਲੱਕੇ ਵੇਖੋਗੇ ਨਾ, ਮੈਨੂੰ ਕਹਿੰਦਾ ਮੈਨੂੰ ਜ਼ਿੰਦਗੀ ਚਾਹੀਦੀ ਏ ਭਾਵੇਂ ਨਰਕਾਂ ਵਰਗੀ ਕਿਉਂ ਨਾ ਹੋਵੇ। ਸਾਧ ਸੰਗ ਪਰ ਜਿਹਨੂੰ ਇਸ ਗੱਲ ਦੀ ਸਮਝ ਪੈ ਗਈ ਉਹ ਕਹੇਗਾ ਮੈਨੂੰ ਜ਼ਿੰਦਗੀ ਚਾਹੀਦੀ ਹੈ, ਪਰ ਉਹ ਨਹੀਂ ਜਿਹੜੀ ਨਰਕਾਂ ਵਰਗੀ ਹੋਵੇ, ਜਿਹੜੀ ਜ਼ਿੰਦਗੀ ਦੇਣ ਵਾਲੇ ਦਾਤੇ ਦੇ ਘਰ ਨਾਲ ਜੁੜੀ ਹੋਵੇ, ਭਾਵੇਂ ਚਾਰ ਦਿਨ ਹੀ ਮਿਲ ਜਾਣ ਉਸ ਤੋਂ ਬਾਅਦ। ਬਾਬਾ ਫਰੀਦ ਸਾਹਿਬ ਕਹਿੰਦੇ ਜਿਸ ਦਿਨ ਮੇਰਾ ਅੰਦਰ ਵਾਹਿਗੁਰੂ ਨੂੰ ਛੱਡ ਕੇ ਇੱਕ ਹੋਰ ਪਾਸੇ ਤੁਰਨ ਲੱਗੇਗਾ ਨਾ, ਬੇਸ਼ੱਕ ਉਸ ਵਕਤ ਹੀ ਮੇਰੀ ਜ਼ਿੰਦਗੀ ਮੁੱਕ ਜਾਣ, ਮੈਂ ਗਿਲਾ ਕੀ ਕਰਾਂਗਾ, ਕਿਸੇ ਹੋਰ ਕੋਲ ਡਿੱਗਣ ਤੋਂ ਪਹਿਲਾਂ ਮੇਰੀ ਮੌਤ ਤੋਂ ਜਾਵੇ। ਉਹ ਕੋਈ ਜ਼ਿੰਦਗੀ ਏ ਜਿਹਨੂੰ ਲੋਕ ਜੀਵਨ ਕਹਿੰਦੇ ਨੇ, ਸਤਿਗੁਰੂ ਉਹਨੂੰ ਮੁਰਦੇ ਕਹਿੰਦੇ ਨੇ। ਪੜ੍ਹਦੇ ਹੋ ਨਾ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਰੱਬ ਨਾਲ ਪਿਆਰ ਨਹੀਂ ਤੇ ਮੁਰਦੇ ਹਾਂ, ਤੇ ਮੁਰਦਿਆਂ ਦੀ ਕਾਹਦੀ ਜ਼ਿੰਦਗੀ? ਮੁਰਦੇ ਸ਼ਿੰਗਾਰ ਕਰ ਲੈਣ, ਮੁਰਦੇ ਗੁਰੂ ਕੇ ਪਿਆਰੇ ਨਾ ਕਰਨ, ਇੱਕੋ ਜਿਹਾ ਹੀ ਕੰਮ। ਸਾਹਿਬ ਕਹਿੰਦੇ ਰੱਬ ਨਾਲ ਨਹੀਂ ਜੁੜੇ ਤੇ ਪਿਆਰੇ ਦਾ ਕੋਈ ਅਰਥ ਹੀ ਨਹੀਂ ਜੀਵਨ ਦਾ। ਖਾਣਾ ਪੀਣਾ ਤੇ ਸਾਰਾ ਕੁਝ ਪਸ਼ੂ ਪੰਛੀ ਕਰੀ ਜਾ ਰਹੇ ਨੇ, ਅਸੀਂ ਕੋਈ ਵੱਡਾ ਕੰਮ ਨਹੀਂ ਕੀਤਾ। ਹੋਇਆ ਕਿ ਇਹਨਾਂ ਦੇ ਸਾਹਮਣੇ ਸਵਾਲ, ਇੱਕ ਪਾਸੇ ਸਤਿਗੁਰੂ ਜੀ ਕਹਿਣ, ਇੱਕ ਪਾਸੇ ਸਾਡੇ ਕੋਲ ਇਸਲਾਮ ਦੇ ਰਾਹੀਂ ਦੁਨੀਆਂ ਦੇ ਐਸ਼ੋ ਆਰਾਮ ਤੇ ਆਵਾਂਗੇ। ਪਰ ਇਹਨਾਂ ਨੇ ਸਾਧ ਸੰਗਤ ਇੱਕੋ ਗੱਲ ਕਹੀ, ਸਤਿਗੁਰੂ ਦੇ ਘਰ ਨਾਲ ਜੁੜੇ ਆ, ਜੁੜੇ ਹੋਏ ਇਸ ਦੁਨੀਆਂ ਤੋਂ ਜਾਵਾਂਗੇ। ਮੌਤ ਸਾਨੂੰ ਮਾਰ ਨਹੀਂ ਸਕਦੀ ਤੇ ਗੁਰੂ ਦਾ ਪਿਆਰ ਕੋਈ ਅੰਦਰੋਂ ਕੱਟ ਨਹੀਂ ਸਕਦਾ। ਜਦੋਂ ਇਹ ਸਵਾਲ ਜਿਹੜਾ ਕੀਤਾ ਨਾ, ਇਹ ਸਵਾਲ ਕੋਈ ਪਹਿਲੀ ਵਾਰੀ ਨਹੀਂ ਸਾਜਿਕ ਹੋਇਆ ਹੈ। ਤੇ ਇਤਿਹਾਸ ਦੀ ਲੰਬੀ ਲੜੀ, ਪਰ ਤੁਸੀਂ ਸ਼ਾਇਦ ਸੁਣਿਆ ਇਤਿਹਾਸ ਕੇਵਲ ਟੂਕ ਮਾਤਰ। ਤੁਹਾਨੂੰ ਪਤਾ ਏ ਦੁਸ਼ਮਣ ਲੋਕ ਜਿਹੜੇ ਵੱਡੀਆਂ ਜਿੰਨੀਆਂ ਹਸਤੀਆਂ ਖੋਈਆਂ ਨੇ, ਉਹਨਾਂ ਨੂੰ ਜਦੋਂ ਖਤਮ ਕਰਨਾ ਹੁੰਦਾ ਏ ਤੇ ਉਹਨਾਂ ਤੋਂ ਪਹਿਲਾਂ ਇੱਕ ਇਹੋ ਜਿਹਾ ਸਵਾਲ ਕਰਨਗੇ। ਕੇਵਲ ਮੂੰਹ ਤੱਕ ਸ਼ਬਦ ਕਢਵਾਉਣਾ ਚਾਹੁੰਦੇ ਨੇ, ਇੱਕ ਸ਼ਬਦ ਉਹ ਕੱਢ ਦਿਓ ਤੇ ਕਹਿੰਦੇ ਮਾਤ ਦੀ ਜਗ੍ਹਾ ਤੇ ਜ਼ਿੰਦਗੀ ਦੇ ਦਿਆਂਗੇ। ਬਹੁਤਾ ਨਹੀਂ ਕਰਦੇ। ਭਗਤ ਨਾਮਦੇਵ ਦੇ ਸਾਹਮਣੇ ਇੱਕ ਸਵਾਲ, ਕਹਿਣ ਲੱਗੇ ਅੱਲਾਹ ਕਹਿ ਦੇ ਗਾਂ ਜਿਉਂਦੀ ਕਰ ਦੇ ਛੱਡ ਦਿਆਂਗੇ, ਜੇ ਨਹੀਂ ਤੇ ਹੁਣੇ ਮਾਰਾਂਗੇ ਭਾਵੇਂ ਤੇਰੇ ਖਜ਼ਾਨਾ ਸ਼ਰਧਾਲੂ ਨੇ। ਮਾਂ ਕਹਿੰਦੀ ਅੱਗੇ ਤੂੰ ਅੱਲਾਹ ਦੇ ਨਾਮ ਵਿੱਚ ਫਰਕ ਨਹੀਂ ਪਾਉਂਦਾ, ਅੱਜ ਕਿਉਂ ਤੂੰ ਅੱਲਾਹ ਨਹੀਂ ਕਹਿੰਦਾ? ਆਪ ਤੇਰੇ ਬਚਨ ਨੇ ਕਰੀਮਾ ਰਕੀਮਾ ਅੱਲਾਹ ਤੂੰ ਕਹਿਣੀ, ਤੂੰ ਕਹਿ ਦੇ। ਸ਼ਰਧਾਲੂ ਕਹਿੰਦੇ ਨੇ ਇੱਕ ਵਾਰੀ ਕਹਿਣ ਨਾਲ ਕੀ ਫਰਕ ਪੈਂਦਾ ਏ? ਸਾਧ ਸੰਗ ਇਹ ਦੁਨੀਆਂ ਦੀ ਸੋਚ ਵੱਖਰੀ ਹੁੰਦੀ ਏ। ਮੈਂ ਬੇਨਤੀ ਕੀਤੀ ਨਾ, ਵਿਰਲੇ ਕਿਵੇਂ ਹੁੰਦੇ ਨੇ? ਵਿਰਲਿਆਂ ਨੂੰ ਖੰਭ ਨਹੀਂ ਲੱਗਦੇ, ਵਿਰਲਿਆਂ ਦੇ ਵਿਚਾਰ ਇਹੋ ਜਿਹੇ ਉੱਚੇ ਹੋਣਗੇ, ਸਾਰੀ ਦੁਨੀਆਂ ਨਾਲ ਹੀ ਮਿਲਣਗੇ। ਮਾਂ ਵੀ ਕਹਿ ਰਹੀ ਏ, ਸਤ ਸੰਗਤ ਲੋਕ ਵੀ ਕਹਿ ਰਹੇ ਨੇ ਕੀ ਫਰਕ ਪੈਂਦਾ ਏ? ਭਗਤ ਨਾਮਦੇਵ ਜੀ ਕਹਿੰਦੇ ਮੈਨੂੰ ਅੱਲਾਹ ਕਹਿਣ ਵਿੱਚ ਤਾਂ ਕੋਈ ਫਰਜ ਨਹੀਂ, ਪਰ ਇਹ ਅੰਦਰ ਕੂੜ ਵਿੱਚ ਪਾ ਕੇ ਮੇਰੇ ਤੋਂ ਅੱਲਾਹ ਖਵਾਉਣਾ ਚਾਹੁੰਦੇ ਨੇ, ਉਹ ਅੱਲਾਹ ਸ਼ਬਦ ਨਹੀਂ ਹੋਏਗਾ, ਉਹ ਤਾਂ ਕੇਵਲ ਕੂੜ ਨਾਲ ਸਮਝੌਤਾ ਹੋਏਗਾ। ਸਾਧ ਸੰਗ ਭਗਤ ਪ੍ਰਹਿਲਾਦ ਨੂੰ ਇੱਕੋ ਗੱਲ, ਉਹਨੂੰ ਰੱਬ ਨਾ ਕਹੇ, ਹਰਨਾਕਸ਼ ਨੂੰ ਰੱਬ ਕਹਿ ਲਏ। ਵਿਦਵਾਨ ਵੀ ਸਮਝਾ ਤੇ ਮਾਂ ਵੀ ਇੱਕ ਦੋ ਵਾਰੀ ਕਹਿ ਲਿਆ ਕਰ, ਸਾਹਮਣੇ ਪਿੱਛੇ ਜਾ ਕੇ ਨਾ ਕਿਹਾ ਕਰ। ਕਹਿੰਦੇ ਇਹਦਾ ਗੱਲਾਂ ਨਹੀਂ ਹੁੰਦੀਆਂ, ਉਹਦਾ ਕਾਰਨ ਏ ਇਹਨਾਂ ਤਿੰਨਾਂ ਨੇ ਉਹ ਗੱਲ ਕਹੀ ਸੀ। ਇੱਕ ਲੰਬਾ ਚਾਰ ਤੁਸੀਂ ਇਸ ਵਿਸ਼ੇ ਤੇ ਵੇਖੋਗੇ। ਇਹਨਾਂ ਨੂੰ ਕਿਹਾ ਬਸ ਇੱਕੋ ਗੱਲ ਕਹਿ ਦਿਓ, ਗੁਰੂ ਨਾਲ ਪਿਆਰ ਨਹੀਂ। ਈਸਾ ਜੀ ਦੇ 12 ਚੇਲੇ ਸਨ ਮੁਖੀ, ਬਾਕੀਆਂ ਵਿੱਚੋਂ ਉਹਨਾਂ 12 ਚੋਂ ਇੱਕ ਸੀ ਵੱਡਾ ਪਤਰਸ, ਉਹਦੇ ਤੇ ਵੀ ਸਵਾਲ ਸੀਗਾ, ਤੁਸੀਂ ਈਸਾ ਜੀ ਨਾਲ ਪਿਆਰ ਕਰਦੇ ਹੋ ਤੇ ਸੂਲੀ ਤੇ ਜੇ ਨਹੀਂ ਕਰਦੇ ਮੂੰਹ ਤੋਂ ਕਹਿ ਦਿਓ ਤੇ ਜ਼ਿੰਦਗੀ ਮਿਲੇਗੀ? ਬਾਕੀ 11 ਤੇ ਡੋਲੇ ਜਿਹੜਾ ਮੁਖੀ ਸੀ ਉਹਨੇ ਇੱਕਦਮ ਕਹਿ ਦਿੱਤਾ, ਜੀ ਮੇਰਾ ਕੋਈ ਸੰਬੰਧ ਨਹੀਂ, ਮੈਂ ਤੇ ਜਾਣਦਾ ਕੱਖ ਨਹੀਂ ਇਹ ਕੌਣ ਨੇ। ਸਤ ਸੰਗਤ ਦੁਸ਼ਟਾਂ ਨੇ ਉਸ ਵਿਚਾਰੇ ਤੋਂ ਪਤਰਸ ਤੋਂ ਆਪਣੇ ਪੈਗੰਬਰ ਦੇ ਮੂੰਹ ਤੇ ਚੁਕਵਾਣਾ ਵੀ ਚਾਹਿਆ, ਕਿਉਂਕਿ ਉਹਨਾਂ ਨੂੰ ਤੇ ਦਿਸਦੇ ਹੀ ਨਹੀਂ ਉਹ ਮਹਾਂਪੁਰਸ਼ ਜਾਂ ਪੈਗੰਬਰ, ਉਹਨਾਂ ਨੂੰ ਤੇ ਕੋਈ ਵਿਰੋਧੀ ਧਿਰ ਦਿਸਦੀ ਏ। ਸਤ ਸੰਗਤ ਡੋਲ ਗਏ, ਪਰ ਜਦੋਂ ਇਹਨਾਂ ਤਿੰਨਾਂ ਤੇ ਇਹ ਗੱਲ ਆਈ ਸੀ ਨਾ, ਉਹਦੇ ਕੋਲ ਗੱਲ ਕਹੀ ਸੀ, ਤੁਸੀਂ ਕਹਿੰਦੇ ਹੋ ਕੀ ਫਰਕ ਪੈਂਦਾ ਏ? ਤੁਹਾਨੂੰ ਪਤਾ ਤੁਸੀਂ ਇਹ ਕਹਿ ਰਹੇ ਹੋ ਭਾਈ ਹਨੇਰਾ ਤੇ ਚਾਨਣ ਇਕੱਠਾ ਕਰ ਲੋ, ਇੱਕ ਵਕਤ ਇੱਕੋ ਚੀਜ਼ ਰਹੇਗੀ ਨਾ, ਜਾਂ ਹਨੇਰਾ ਰਹੇਗਾ ਜਾਂ ਚਾਨਣ ਰਹੇਗਾ। ਜੇ ਕੋਈ ਕਵੇ ਇੱਕੋ ਕਮਰੇ ਚ ਹਨੇਰਾ ਵੀ ਰੱਖ ਲਾ, ਅੱਧੇ ਚ ਅੱਧੇ ਚਾਨਣ, ਦੀਵਾਰ ਪਾ ਕੇ ਤੇ ਕਰ ਸਕਦੇ ਹੋ, ਦੀਵਾਰ ਤੋਂ ਬਗੈਰ ਇੱਕੋ ਅਸਥਾਨ ਤੇ ਦੋ ਚੀਜ਼ਾਂ ਇਕੱਠੀਆਂ ਨਹੀਂ। ਜਿਨ੍ਹਾਂ ਦੇ ਅੰਦਰ ਸੱਚ ਦਾ ਚਾਨਣ ਚੜ ਜਾਏਗਾ ਨਾ, ਉਹ ਸਾਰੀ ਦੁਨੀਆਂ ਵੀ ਆਕੇਗੀ, ਉਹਨਾਂ ਦੇ ਅੰਦਰ ਕਦੇ ਹਨੇਰਾ ਖੂਨ ਜੇ ਸਕਦਾ ਤੇ ਜਿੱਥੇ ਝੂਠ ਹੈ ਉੱਥੇ ਅਜੇ ਹੈ ਹੀ ਅੰਧੇਰਾ, ਉਹ ਚਰਖਣ ਦਾ ਬਚਨ ਨਹੀਂ ਕਦੇ ਆ ਸਕਦਾ। ਸੱਚ ਤੇ ਝੂਠ ਕੀ ਹੈ ਗੁਰੂ ਕੇ ਪਿਆਰਿਓ? ਜਿੱਥੇ ਸੱਚ ਹੈ ਉੱਥੇ ਝੂਠ ਕਦੇ ਆ ਹੀ ਨਹੀਂ ਸਕਦਾ, ਦੀ ਤੁਲਨਾ ਕਨੇਰੇ ਨਾਲ ਕੀਤੀ ਗਈ ਹੈ। ਤੇ ਜਿੱਥੇ ਸਾਧ ਸੰਗਤ ਕਨੇਰਾ ਹੈ, ਚਰਖਣ ਨਹੀਂ ਆਉਣਾ, ਸੱਚ ਨਹੀਂ। ਇਹ ਨਹੀਂ ਕਿ ਥੋੜਾ ਜਿਹਾ ਸੱਚ ਬੋਲ ਲਓ ਬਾਕੀ ਝੂਠ ਬੋਲ ਲਓ, ਇਹ ਕਦੇ ਨਹੀਂ ਹੋਣਾ ਸਾਧ ਸੰਗਤ। ਤੇ ਕਹਿੰਦੇ ਫਿਰ ਤੁਹਾਨੂੰ ਪਤਾ ਹੈ ਤੁਹਾਡੇ ਸਾਹਮਣੇ ਅਸੀਂ ਕਿਤਨੇ ਭਿਆਨਕ ਦੇ ਤਰੀਕੇ ਬਣਾਏ ਨੇ। ਇੱਕ ਆਰਾ ਰੱਖਿਆ ਹੈ, ਇੱਕ ਰੂਹ ਰੱਖੀ ਅੱਗ ਚ ਲਪੇਟ ਕੇ ਸਾੜਨਾ ਹੈ, ਇੱਕ ਦੇਗ ਚ ਪਾਣੀ ਪਾਇਆ ਤੁਹਾਨੂੰ ਉਬਾਲਣਾ ਹੈ। ਹਾਂ ਕਹਿੰਦੇ ਸਾਨੂੰ ਪਤਾ ਹੈ ਤੁਸੀਂ ਰੱਖੇ ਨਹੀਂ ਦਿਖਾ ਰਹੇ ਹੋ ਤੇ ਅੰਦਰ ਨਹੀਂ ਡੋਲਦਾ। ਨਹੀਂ ਕਹਿਣ ਲੱਗੇ ਸਾਡਾ ਤੁਹਾਨੂੰ ਅੰਦਰ ਡੋਲੇ, ਅੰਦਰ ਤਾਂ ਗੁਰੂ ਦਾ ਏ, ਗੁਰੂ ਅਡੋਲ ਏ। ਕਹਿਣ ਲੱਗੇ ਆਰੇ ਨਾਲ ਚੀਰੇ ਜਾਓਗੇ। ਭਾਈ ਮਤੀ ਦਾਸ ਜੀ ਕਹਿੰਦੇ ਹਾਂ ਸਰੀਰ ਸਾਡਾ ਚੀਰਿਆ ਜਾਏਗਾ, ਰਾਗ ਭਾਗ ਤੁਹਾਡਾ ਚੀਰਿਆ ਜਾਏਗਾ, ਅਸੀਂ ਥੋੜਾ ਚੀਰੇ ਜਾਣਾ ਏ। ਜਦੋਂ ਕਿਹਾ ਸਤੀ ਦਾਸ ਜੀ ਨੂੰ ਅੱਗ ਵਿੱਚ ਲਪੇਟ ਕੇ ਸਾੜਾਂਗੇ। ਤੇ ਕਹਿਣ ਲੱਗੇ ਤੁਸੀਂ ਐਵੇਂ ਨਾ ਲੰਬੀਆਂ ਬਾਤਾਂ ਪਾਵੋ, ਤੁਹਾਨੂੰ ਪਤਾ ਜਿੰਨਾ ਚਿਰ ਸੋਨੇ ਚ ਖੋਟ ਹੋਵੇ ਉਹਦੇ ਚਲੇ ਅੱਗ ਬਾਲੋ ਉਹ ਘੁੰਮਦਾ ਏ, ਪਰ ਜਦੋਂ ਖੋਟ ਨਿਕਲ ਜਾਵੇ ਜਿੰਨੀ ਮਰਜ਼ੀ ਅੱਗ ਬਾਲੋ ਉਹ ਡੋਲਦਾ ਨਹੀਂ, ਟਿਕ ਜਾਂਦਾ ਏ। ਉਹ ਜਾਲਮੋ ਗੁਰੂ ਤੇਗ ਬਹਾਦਰ ਪਿਤਾ ਜੀ ਦੀ ਕਿਰਪਾ ਨਾਲ ਇਹੋ ਜੇ ਸ਼ੁੱਧ ਸੋਨਾ ਹੋ ਚੁੱਕੇ ਆ, ਸਾਰੀ ਦੁਨੀਆ ਦੀ ਅੱਗ ਵੀ ਚਪੇਟ ਕੇ ਬਾਲ ਦਿਓ ਗੁਰੂ ਤੇਗ ਬਹਾਦਰ ਪਿਤਾ ਦਾ, ਸਿੱਖ ਕਦੇ ਡੋਲੇਗਾ ਨਹੀਂ, ਉਹਨੂੰ ਕੋਈ ਅੰਦਰੋਂ ਖਿਲਾ ਨਹੀਂ ਸਕੇਗਾ। ਜਦੋਂ ਭਾਈ ਦਿਆਲ ਅਜੀ ਨੂੰ ਕਿਹਾ ਤੁਹਾਨੂੰ ਉਬਲਣਾ ਪੈਣਾ, ਕਹਿੰਦੇ ਤਾਂ ਜਾਣਦਾ ਵਾ ਪਾਣੀ ਵਿੱਚ ਉਬਾਲੋਗੇ, ਗਰਮ ਵਿੱਚ ਉਬਾਲੋਗੇ, ਗਰਮ ਪਾਣੀ ਉਬਲੇਗਾ ਦੇਗ ਵਿੱਚ, ਭਾਈ ਦਿਆਲ ਆ ਉਬਲੇਗਾ ਇਹਦਾ ਸਰੀਰ ਇਸ ਪਾਣੀ ਵਿੱਚ ਦੇਗ ਦੇ ਅੰਦਰ, ਪਰ ਇਹਦੇ ਨਾਲ ਯਾਦ ਰੱਖਣਾ ਲੱਖਾਂ ਲੋਕਾਂ ਦੇ ਹਿਰਦਿਆਂ ਦੇ ਅੰਦਰ ਗੁਰੂ ਤੇਗ ਬਹਾਦਰ ਪਿਤਾ ਦਾ ਪਿਆਰ ਉਬਾਲ ਦੇਗਾ। ਉਹਦੇ ਸਾਹਮਣੇ ਆ ਸਾਰਾ ਕੁਝ ਜਿਹਦਾ ਮਾਣ ਕਰਦੇ ਹੋ ਇਹ ਟੁੱਟ ਜਾਏਗਾ। ਸਾਧ ਸੰਗ ਤਿੰਨਾਂ ਦੀ ਸ਼ਹਾਦਤ ਤੁਸੀਂ ਜਾਣਦੇ ਹੋ, ਤਿੰਨਾਂ ਨੇ ਉਹਨੂੰ ਪਿਆਰ ਕੀਤਾ। ਉਹ ਕਿਹੜੀ ਚੀਜ਼ ਹੈ ਪਿਆਰੋ? ਜਿਨ੍ਹਾਂ ਨੇ ਖੇਡ ਸ਼ੁਰੂ ਕੀਤੀ ਉਹ ਖੇਡ ਵਿੱਚ ਪੂਰੇ ਉਤਰ ਗਏ ਤੇ ਪੂਰੇ ਵੀ ਇਹੋ ਜਿਹੇ ਉਤਰੇ, ਸਿਰਾ ਲਗਾ ਦਿੱਤਾ। ਭਾਈ ਕਿਸੇ ਤੋਂ ਕੋਈ ਡਰ ਭੋ ਨਹੀਂ, ਇਹ ਅਹੰਕਾਰ ਜੇ ਅੰਦਰ ਹੋਵੇ ਨਾ ਫਿਰ ਨਹੀਂ ਕੰਮ ਹੋ ਸਕਦੇ। ਇਹ ਚੀਜ਼ਾਂ ਉਹਦੇ ਪਿਆਰ ਚੋਂ ਨਿਕਲਦੀਆਂ ਨੇ। ਜਿਹੜੇ ਅਹੰਕਾਰ ਨੈਪੋਲੀਅਨ ਵਰਗੇ ਅੰਤ ਨੂੰ ਉਹਨਾਂ ਨੂੰ ਹੱਥ ਖੜੇ ਕਰਨੇ ਪੈ ਗਏ ਨਾ, ਕਿਉਂਕਿ ਅੰਦਰ ਉਹ ਸੱਚ ਨਹੀਂ ਕੇਵਲ ਬਾਹਾਂ ਵਿੱਚ ਬਲ ਹੈ, ਦਿਮਾਗ ਵਿੱਚ ਗੁਰੂ ਕੇ ਪਿਆਰੇ ਇਹੋ ਜਿਹੀਆਂ ਘਾੜਤਾਂ ਨੇ, ਸਿਆਣੇ ਨੇ ਉਹਨਾਂ ਕੋਲ ਦਿਮਾਗ ਕੋਲ ਸਿਆਣੇ ਤੇ ਤਾਕਤਾਂ ਨੇ। ਇਹ ਖੇਡ ਖੁੰਦੀ ਜਿਨ੍ਹਾਂ ਦੇ ਦਿਲ ਵਿੱਚ ਰੱਬ ਦਾ ਪਿਆਰ ਵੱਸਦਾ ਹੈ। ਸਤਿਗੁਰੂ ਮੇਰਾ ਕਰਨ ਇਸ ਖੇਡ ਦੀ ਕੱਲ ਥੋੜੀ ਗੱਲ ਜ਼ਰੂਰੀ ਕਰਨੀ ਬਣਦੀ, ਇਸ ਤੋਂ ਅਗਲਾ ਹਿੱਸਾ ਆਓ ਇਹੋ ਜੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਿਨੈ ਕਰਕੇ ਦਾਤਾ ਮੇਰ ਕਾਰ ਜੇ ਵੱਡੀਆਂ ਖੇਡਾਂ ਬਾਣੀ ਰਹੀ ਸੁਣਾਨਾ ਏ ਸਾਹਿਬਾ, ਜੇ ਕਿਰਪਾ ਕਰਕੇ ਸੰਗਤ ਵਿੱਚ ਲਿਆ ਆਏ, ਜੇ ਮੇਰ ਕਰਕੇ ਸਾਨੂੰ ਇਹ ਸੋਝੀ ਪਾਨਾ ਏ, ਤੇ ਵੀ ਸਾਡੇ ਤੇ ਮੇਰ ਕਰ ਹੁਣ ਸਾਨੂੰ ਤੋਰ ਲੈ, ਜੇ ਤੁਰੇ ਆ ਤੇ ਅਸੀਂ ਕਿਧਰੇ ਡੋਲੀਏ ਨਾ, ਤੇਰੀ ਕਿਰਪਾ ਵਰਤੇ ਅਸੀਂ ਪਾਰ ਹੋ ਜਾਈਏ। ਰੱਖ ਆਖੋ ਜੇ ਰਾਖ ਪਿਤਾ ਪ੍ਰਭ ਮੇਰੇ ਮੋਏ, ਨਿਰਗੁਣ ਸਭ ਗੁਣ ਤੇਰੇ, ਰਾਖ ਪਿਤਾ ਪ੍ਰਭ ਮੇਰੇ ਮੋਏ, ਨਿਰਗੁਣ ਸਭ ਗੁਣ ਤੇਰੇ, ਰਾਖ ਪਿਤਾ
ਰਾਖ ਪਿਤਾ ਪ੍ਰਭ ਮੇਰੇ।
ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਪਰਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਪ੍ਰਭ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਮਿਹਰ ਕਰਨ ਸਾਡੇ ਸਾਰਿਆਂ ਤੇ ਦਰੋ ਕਰੋ ਸਤਿਗੁਰੂ ਆਪ ਸੋਝੀ ਪਾ ਕੇ ਆਪਣਾ ਪਿਆਰ ਆਪ ਹੀ ਸਾਡੇ ਹਿਰਦਿਆਂ ਚ ਪਾਉਣ ਤਾਂ ਕਿ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਘਰ ਵਰਤਰੇ ਰਹਿਮਤ ਅਸੀਂ ਸਾਰੇ ਰੱਜ ਰੱਜ ਕੇ ਮਾਣੀਏ ਤੇ ਸੁਖੀ ਪਸੀਏ ਜੀ ਇੰਨੀ ਵਚਨ ਕੁਰਬਾਨ ਕਰਨੇ ਉਰ ਚੁੱਕ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ